गुरु गोबिंद सिंह बिसाला तरों तरा परे पुन पुन सीसा जी पुन
पुन सीसा
बंदों बार बार
जगदीसा
एकंकारा सतगुरु तेह प्रसाद सच होए वाहिगुरु जी की फतेह बिघ्न विनाशन
सोए
कहां बुद्ध प्रभ तुच्छ
हमारी
वर्ण सके मेहमा जो
तिहारी
हम ना सकत कर सिफत
तुम्हारी
आप ले हो तुम कथा सुधारी हम ना सकत
कर सिफत तुम्हारी
आप ले हो तुम कथा सुधारी
सतनाम श्री वाहे गुरु साहिब जीओ दोहरा खान बहादुर जब मरियो रह पुत्र उस दोए लहोरे ओ मुल्तान को सूबेदार पैसोए
वाहेगुरु जी का खालसा वाहेगुरु जी की फतेह। गुरु गरीब नवाज अंतरजामी सचे पातशाह तन तन सतगुरु साहब श्री गुरु ग्रंथ साहब जी दे पावन चरणा दे विच संध्या दे दीवान सजे हन। सजे दीवाना विच गुरु की संगत ने हाजरियां भर के गुरबाणी का कीर्तन सरवण किया है। जिवें कि सत्कारयोग बाबा जी ने ज्ञानी लखविंदर सिंह जी होरां ने संगत नूं बेनती कीती है कि पिछले साल श्री गुरु पंथ प्रकाश ग्रंथ की कथा होई सी भाई तारू सिंह जी की शहीदी तक, जिन्हां ने सिखी केसां सवासां नाल निभाई सिर जावे तां जावे मेरा सिखी सिदक ना जावे। खोपरी लै गई पर केस नहीं कटण दिते। उन्हां दी शहीदी दे नाल ही जकरिया खान चलाना कर गया सी। भाई साहब का वचन होया सी ਵੀ ਖਾਲਸਾ ਤੈਨੂੰ ਜੁੱਤੀ ਦੇ ਅੱਗੇ ਲੈ ਕੇ ਜਾਵੇਗਾ। ਉਹੀ ਬਚਨ ਹੋਇਆ, ਜਕਰੀਏ ਨੂੰ ਪਿਸ਼ਾਬ ਦਾ ਬੰਨ ਪੈ ਗਿਆ। ਬੜੇ ਇਲਾਜ ਕੀਤੇ, ਭਾਈ ਸਾਹਿਬ ਦਾ ਸਰੀਰ ਸ਼ਾਂਤ ਨਹੀਂ ਸੀ ਹੋਇਆ। ਖੋਪਰੀ ਲਾਹਣ ਤੋਂ ਬਾਅਦ ਲਾਹੌਰ ਦੀ ਕਿਲੇ ਦੀ ਖਾਈ ਵਿੱਚ ਸੁੱਟ ਆਏ, ਜਿੱਥੇ ਲਾਹੌਰ ਦੇ ਸਿੱਖ ਸੇਵਾ ਕਰਦੇ ਰਹੇ। 22 ਦਿਨ ਭਾਈ ਤਾਰੂ ਸਿੰਘ ਜੀ ਰਹੇ ਹਨ ਖੋਪਰੀ ਉਤਰਨ ਤੋਂ ਬਾਅਦ। 22 ਦਿਨ ਉਹਨਾਂ ਦਾ ਸਰੀਰ ਰਿਹਾ, 22 ਦਿਨ ਜਿਉਂਦੇ ਰਹੇ। ਇਹ ਵੀ ਗੁਰੂ ਦੀ ਕੋਈ ਕਲਾ ਹੀ ਸੀ, ਕਿਉਂਕਿ ਖੋਪਰੀ ਲੈਣ ਤੋਂ ਬਾਅਦ ਬਹੁਤਾ ਚਿਰ ਬੰਦਾ ਜੀ ਨਹੀਂ ਸਕਦਾ। ਪਰ 22 ਦਿਨ ਭਾਈ ਤਾਰੂ ਸਿੰਘ ਜੀ ਬੈਠੇ ਰਹੇ, ਬਾਣੀ ਪੜ੍ਹਦੇ ਰਹੇ, ਨਾਮ ਜਪਦੇ ਰਹੇ, ਗੁਰੂ ਦਾ ਭਾਣਾ ਮਿੱਠਾ ਕਰਕੇ ਮੰਨਦੇ ਰਹੇ। ਧੰਨ ਭਾਈ ਤਾਰੂ ਸਿੰਘ ਜੀ, ਜੋ ਉਹਨਾਂ ਨੇ ਬਚਨ ਕੀਤਾ ਸੀ ਉਹਦੇ ਮੁਤਾਬਕ ਜਕਰੀਏ ਨੂੰ ਪਿਸ਼ਾਬ ਦਾ ਬੰਨ ਪੈ ਗਿਆ। ਖਾਨ ਬਹਾਦਰ ਜਕਰੀਆ ਖਾਨ ਜਦੋਂ ਸਾਰੇ ਪਾਸਿਆਂ ਤੋਂ ਨਿਰਾਸ਼ ਹੋ ਗਿਆ, ਉਸਨੇ ਖਾਲਸੇ ਪੰਥ ਦੀ ਸ਼ਰਨ ਵਿੱਚ ਭਾਈ ਸੁਵੇਗ ਸਿੰਘ ਜੰਬਰ ਨੂੰ ਭੇਜਿਆ। ਸ੍ਰੀ ਅਕਾਲ ਬੁੰਗੇ ਅੰਮ੍ਰਿਤਸਰ ਖਾਲਸੇ ਦਾ ਦੀਵਾਨ ਸਜਿਆ ਸੀ। ਬੁੱਢਾ ਦਰਨ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਨਵਾਬ ਕਪੂਰ ਸਿੰਘ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੈਠੇ ਸਨ। ਸਾਰਾ ਖਾਲਸਾ ਪੰਥ, ਸਾਰੀਆਂ ਮਿਸਲਾਂ, ਸਾਰੇ ਦਲ ਪੰਥ ਉੱਥੇ ਹੀ ਸਨ। ਜਕਰੀਏ ਦੀ ਬੇਨਤੀ ਖਾਲਸੇ ਦੇ ਪੰਥ ਦੇ ਚਰਨਾਂ ਚ ਕੀਤੀ। ਪੰਜਾਂ ਪਿਆਰਿਆਂ ਨੇ ਗੁਰਮਤਾ ਸੋਧ ਕੇ ਜਵਾਬ ਦਿੱਤਾ ਕਿ ਜਕਰੀਏ ਦੀ ਜਾਨ ਨਹੀਂ ਬਚ ਸਕਦੀ, ਉਸਨੇ ਬੜੇ ਪਾਪ ਕੀਤੇ ਹਨ। ਉਹਦਾ ਅੰਤ ਸਮਾਂ ਆ ਗਿਆ ਹੈ। ਹਾਂ, ਉਹਦਾ ਦੁੱਖ ਥੋੜ੍ਹਾ ਜਿਹਾ ਘੱਟ ਸਕਦਾ ਹੈ ਜੇ ਉਹਦੇ ਸਿਰ ਦੇ ਵਿੱਚ ਭਾਈ ਤਾਰੂ ਸਿੰਘ ਜੀ ਦੇ ਪੈਰ ਦੀ ਜੁੱਤੀ ਮਾਰੀ ਜਾਵੇ। ਜਦੋਂ ਇਸ ਗੱਲ ਦਾ ਭਾਈ ਸੁਬੇਗ ਸਿੰਘ ਨੇ ਜਾ ਕੇ ਜਕਰੀਏ ਨੂੰ ਦੱਸਿਆ ਪਤਾ, ਜਕਰੀਏ ਨੇ ਭਾਈ ਸਾਹਿਬ ਦੇ ਚਰਨਾਂ ਦੀ ਜੁੱਤੀ ਫਟਾਫਟ ਮੰਗਵਾ ਕੇ ਆਪਣੇ ਸਿਰ 'ਚ ਮਰਵਾਈ। ਪਿਸ਼ਾਬ ਤਾਂ ਖੁੱਲ੍ਹ ਕੇ ਆ ਗਿਆ ਪਰ ਜਕਰੀਏ ਦੀ ਮੌਤ ਹੋ ਗਈ। ਜਕਰੀਏ ਦੇ ਦੋ ਪੁੱਤਰ ਸਨ, ਇੱਕ ਦਾ ਨਾਮ ਸੀ ਜਈਆ ਖਾਨ, ਇੱਕ ਦਾ ਨਾਮ ਸੀ ਸ਼ਾਹ ਨਿਵਾਜ ਖਾਨ। ਇਹ ਦੋਵਾਂ ਪੁੱਤਰਾਂ ਦੀ ਇੱਕ ਦੀ ਮੁਲਤਾਨ ਉੱਤੇ ਸੂਬੇਦਾਰੀ ਸੀ ਅਤੇ ਇੱਕ ਦੀ ਲਾਹੌਰ ਉੱਤੇ। ਕੁਦਰਤ ਨੂੰ ਐਸਾ ਭਾਣਾ ਮਨਜ਼ੂਰ ਹੋਇਆ ਕਿ ਦੋਵਾਂ ਦੀ ਆਪਸ ਵਿੱਚ ਖੜਕ ਗਈ। ਇੱਕ ਨੇ ਦੂਜੇ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਹ ਗੱਲ ਸਾਧ ਸੰਗਤ ਜੀ ਸਨ 1745 ਈਸਵੀ ਦੀ ਭਾਈ ਤਾਰੂ ਸਿੰਘ ਜੀ ਸ਼ਹੀਦ ਹੋਏ। ਉਸ ਤੋਂ 8-9 ਮਹੀਨੇ ਅੰਦਰ ਅੰਦਰ ਬਹੁਤ ਵੱਡਾ ਪੰਜਾਬ ਵਿੱਚ ਰਾਜਨੀਤਿਕ ਫੇਰ ਬਦਲ ਹੋ ਗਿਆ। ਉਸ ਸਮੇਂ ਵਿੱਚ ਹੀ ਛੋਟੇ ਘੱਲੂਘਾਰੇ ਦੀ ਕਥਾ ਸ਼ੁਰੂ ਹੁੰਦੀ ਹੈ ਜੋ ਮਈ ਦੇ ਮਹੀਨੇ ਸੰਨ 1746 ਨੂੰ ਹੋਇਆ। ਤਾਰੂ ਸਿੰਘ ਜੀ ਦੀ ਸ਼ਹੀਦੀ ਤੋਂ ਕੋਈ 8-10 ਮਹੀਨੇ ਬਾਅਦ ਇਹ ਭਾਣਾ ਵਰਤਿਆ ਸੀ। ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਹਾਹਾਕਾਰ ਮੱਚ ਗਈ ਸੀ ਇਸ ਕਤਲੇਆਮ ਨਾਲ। ਦੋ ਘੱਲੂਘਾਰੇ ਵੱਡੇ ਮੰਨੇ ਗਏ, ਇੱਕ ਛੋਟਾ ਘੱਲੂਘਾਰਾ, ਇੱਕ ਵੱਡਾ ਘੱਲੂਘਾਰਾ, ਜਿਹਦੇ ਵਿੱਚ ਬਹੁਤ ਸਿੰਘ ਇਕੱਠੇ ਹੀ ਮਰੇ। ਵੈਸੇ ਤਾਂ ਸਿੰਘਾਂ ਨੂੰ ਰੋਜ਼ ਹੀ ਘੱਲੂਘਾਰੇ ਰਹਿੰਦੇ ਸਨ, ਰੋਜ਼ ਹੀ ਦੰਗੇ ਫਸਾਦ, ਰੋਜ਼ ਹੀ ਕਤਲੋ ਗਾਰਤ ਖਾਲਸੇ ਦੇ ਖਿਲਾਫ ਹੁੰਦੀ ਰਹੀ। ਪਰ ਜਦੋਂ ਥੋੜ੍ਹੇ ਦਿਨਾਂ ਵਿੱਚ ਬਹੁਤੀਆਂ ਮੌਤਾਂ ਹੋਣ, ਹਜ਼ਾਰਾਂ ਦੀ ਤਾਦਾਦ ਵਿੱਚ ਸਿੰਘਾਂ ਦੀਆਂ ਜਾਨਾਂ ਗਈਆਂ ਹੋਣ, ਉਹਨੂੰ ਘੱਲੂਘਾਰਾ ਕਹਿੰਦੇ। ਜਿਵੇਂ 1984 ਦੇ ਵਿੱਚ ਵੀ ਜੂਨ ਅਤੇ ਨਵੰਬਰ ਦਾ ਆਪਾਂ ਘੱਲੂਘਾਰਾ ਕਹਿੰਦੇ ਹਾਂ। ਇਹ ਵੀ ਬੜਾ ਭਿਆਨਕ ਕਤਲੇਆਮ ਸੀ ਸਿੱਖਾਂ ਦਾ ਜਿਹੜਾ ਤੁਹਾਡੀਆਂ ਸਾਡੀਆਂ ਅੱਖਾਂ ਦੇ ਸਾਹਮਣੇ ਹੋਇਆ ਹੈ। ਪਰ ਉਸ ਜ਼ਮਾਨੇ 'ਚ ਬੜੇ ਘੱਲੂਘਾਰੇ ਹੁੰਦੇ ਰਹੇ, ਰੋਜ਼ ਹੀ ਸਿੰਘਾਂ ਦੇ ਖਿਲਾਫ ਚੱਲਦਾ ਸੀ ਕੰਮ। ਪਰ ਦੋ ਘੱਲੂਘਾਰੇ ਛੋਟਾ ਅਤੇ ਵੱਡਾ ਇਤਿਹਾਸ ਵਿੱਚ ਜ਼ਿਆਦਾ ਪ੍ਰਸਿੱਧ ਹਨ। ਛੋਟਾ ਘੱਲੂਘਾਰਾ ਪਹਿਲਾਂ ਹੋਇਆ ਸੰਨ 1746 ਦੇ ਵਿੱਚ, ਵੱਡਾ ਘੱਲੂਘਾਰਾ 1762 5 ਫਰਵਰੀ ਨੂੰ ਹੋਇਆ। ਯਾਨੀ ਕਿ ਪਹਿਲੇ ਨਾਲੋਂ, ਛੋਟੇ ਨਾਲੋਂ ਕੋਈ 16 ਸਾਲ ਬਾਅਦ। ਸੋ ਆਓ ਹੁਣ ਇੱਕ ਕਥਾ ਛੋਟੇ ਘੱਲੂਘਾਰੇ ਦੀ ਸ਼ੁਰੂ ਹੋ ਰਹੀ ਹੈ। ਗੁਰੂ ਘਰ ਦੇ ਨੌਜਵਾਨ ਵੀਰਾਂ ਗੁਰਸਿੱਖਾਂ ਨੇ ਪਿਛਲੇ ਸਾਲ ਵੀ ਇਹ ਵਿਚਾਰ ਕੀਤੀ ਸੀ ਕਿ ਪੰਥ ਪ੍ਰਕਾਸ਼ ਦੀ ਕਥਾ ਬਹੁਤ ਘੱਟ ਹੁੰਦੀ ਹੈ, ਬਹੁਤ ਘੱਟ ਸਥਾਨਾਂ ਤੇ। ਅੱਜ ਤੋਂ ਕਈ ਸਾਲ ਪਹਿਲਾਂ ਸ੍ਰੀ ਅੰਮ੍ਰਿਤਸਰ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਗਿਆਨੀ ਜਸਵੰਤ ਸਿੰਘ ਜੀ ਨੇ ਕੀਤੀ ਸੀ। ਦਾਸ ਨੇ ਇੱਕ ਵਾਰੀ ਅੰਬਾਲੇ ਮੰਜੀ ਸਾਹਿਬ ਕੀਤੀ ਸੀ, ਇੱਕ ਵਾਰੀ ਗੁਰਦੁਆਰਾ ਦੂਖਨਿਵਾਰਨ ਸਾਹਿਬ ਪਟਿਆਲੇ। ਆਮ ਗੁਰਦੁਆਰਿਆਂ 'ਚ ਸੂਰਜ ਪ੍ਰਕਾਸ਼ ਦੀ ਕਥਾ ਹੁੰਦੀ ਹੈ, ਪਰ ਪੰਥ ਪ੍ਰਕਾਸ਼ ਦੀ ਕਥਾ ਦਾ ਪ੍ਰਚਲਿਤ ਰਿਵਾਜ ਬਹੁਤ ਘੱਟ ਹੈ। ਇਹ ਕਥਾ ਜ਼ਰੂਰੀ ਹੋਣੀ ਚਾਹੀਦੀ ਹੈ ਕਿਉਂਕਿ ਸਾਡੇ ਨੌਜਵਾਨ ਨੂੰ ਜਾਂ ਸਾਡੀਆਂ ਸੰਗਤਾਂ ਨੂੰ, ਸਾਨੂੰ ਸਾਰਿਆਂ ਨੂੰ ਇਹ ਪਤਾ ਲੱਗੇ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਵੀ ਸਿੱਖਾਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ। ਲਗਭਗ 100 ਸਾਲ, ਜਿਹੜੀ 18ਵੀਂ ਸਦੀ ਹੈ, ਗੁਰੂ ਮਹਾਰਾਜ ਜੋਤੀ ਜੋਤ ਸਮਾਏ 1708 ਵਿੱਚ, ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋਈ 1716 ਵਿੱਚ, ਭਾਈ ਤਾਰਾ ਸਿੰਘ ਜੀ ਡਲਵਾਂ ਵਾਲੇ ਸ਼ਹੀਦ ਹੋਏ 1726 ਵਿੱਚ, ਭਾਈ ਮਨੀ ਸਿੰਘ ਜੀ ਦੇ ਬੰਦ ਬੰਦ ਕੱਟੇ 1734 ਵਿੱਚ, ਮਸੇ ਰੰਗੜ ਦਾ ਕਤਲ ਹੋਇਆ 1740 ਵਿੱਚ, 1745 च तारू सिंह शहीद होए ते 46 च छोटा घल्लूघारा होया ते साध संगत जी दिन इन्हां च कोई भी खाली नहीं गया होना जिस दिन कोई दो चार सिंघां दी शहीदी नहीं होई। कदी किते कदी किते कदी किते जकरिया खां 20 साल रहा। पहला उहदा प्यो सी सरबुलंद खान सूबा लाहौर, उस तो बाद वह बन गया। जकरिया खान ने 20 साल दे विच जो सिखां दा घाण कीता, सिंघां दे सिर वढ वढ के मुनारियां ते चिण दिंदा हुंदा सी, खूह भर दिंदा सी सिरां दे नाल। 80-80 रुपये तक जकरिया ने सिंघां दे सिरां दे मुल पाए सन। जकरिया खां कहिंदा सी सिर पर होवे जिसके केस रहण ना देवो अपने देश, जिहदे सिर ते दाढ़ी केस देखो कतल कर दिओ, केसन वाले जो नाल होई बाल बिरद लभ छड्डो ना कोई। पंजाब दे विच सिखां दा रहना बहुत मुश्किल सी, बहुत औखा सी, कठिन सी। जिथे भी सिख लभदे सीगे बच्चे बुढ़े जवान मार दिते जांदे सी। जकरिया मरिया सन 1745 दे विच सावण दे महीने भाई तारू सिंह शहीदी होई। उसे दिन ही उहदी मौत भाई साहब तो कुछ घड़ियां पहला मर गया। फिर भाई साहब ने सवास दिते 46 च वड्डा घल्लूघारा छोटा घल्लूघारा उहदे पुत्रां दे समय शाह नवाज खां दे समय होया। वो कथा जरूरी है सानू सुनन वाली, किवें किवें छोटा घल्लूघारा लखपत राय ने कीता जिन्हों आप लखू पापी कहते हैं, लखू उहदी कथा। जिन्हें कहा सी कि मैं एक नानक खत्री होया, नानक खत्री ने पंथ चलाया सी ते मैं लखपत खत्री हाँ, इस पंथ नूं खत्म कर देंगा। गुड़ नूं गुड़ नहीं कहना, गुड़ कहण नाल गुरु याद आ जाता है। लाहौर वाले अजे तक भी गुड़ नूं गुड़ नहीं कहते, रोड़ी भेली कहते। गुड़ कहण तो कहते गुरु मूँह तो निकलता। सिखां दी कोई पोथी किताब गुरबाणी की कोई सेंची घर च नहीं रख सकता, साड़ दित्तियां गईयां सन, खूहां च सुट दित्तियां गईयां सन। पंजाब दे विच केसां वाला कोई नहीं सी बचिया, सब मार दिते गए सन। ऐसी हालत इस घल्लूघारे की तुसीं सुननी हुण। जिहड़े भाई हाजरी भर रहे हो, एक बेनती करां रोज़ आया करो। जिहड़े घरां च वी बह के सुन रहे हो वह भी रैगुलर एक कथा सुनो। वैसे तां सूरज प्रकाश की कथा इत्थे चलदी है, वह भी जरूरी है, पर क्योंकि दास ने थोड़े दिनों तक चले जाना सी ते प्रबंधकां ने कहा भी ये कथा का भोग पाण की कोशिश करो। जतन करांगे पंथ प्रकाश सारा पूरा हो जाए, अद्धे नालों ज़्यादा हो चुका सी, पर फिर भी कथा एकदम पूरी नहीं होया करदी, समा लगता है। जतन करांगे अगे जिवें गुरु का हुक्म है, एक पल का भी पता नहीं हुंदा। प्यार नाल सारी संगत आखो सतनाम श्री वाहे गुरु साहिब जी, सतनाम श्री वाहे गुरु साहिब जी।
दोहरा खान बहादुर जमरियो रह पुत्र उस दोए।
साध संगत जी जदों जकरिया मर गया, खानू खान बहादुर जकरिया खान की मौत हुई भाई तारू सिंह के बचन नाल, जुत्तियां खांदा इस संसार तो विदा होया, नरकां विच गया। उहदे दो पुत्र पिछे रह गए,
लाहौरै और मुल्तान को सूबेदार पै सोए।
उहनां चों इक लाहौर दा सूबेदार बन गया ते दूजा पुत्र मुल्तान दा सूबेदार। मुल्तान एक वखरा सूबा सीगा, लाहौर वड्डा सी, मुल्तान परे सी। इक नूं मुल्तान मिल गया, दो पुत्रां ने पंजाब नूं वंड लिया। मुल्तान दा सूबेदार इक बन गया, इक लाहौर दा बन गया।
चौपही अहिया खां ओ शाह निवाज,
इक दा नाम सी यहिया खान, अहिया खान भी कह दिंदे ने यहिया खान। दूजे दा नाम सी शाह निवाज खान।
दोनों मिलकर कीनो राज,
दोवां ने पंजाब दे उत्ते राज कर लिया। इक मुल्तान दा बन गया सूबेदार, एक लाहौर का बन गया
शाहनवाज फड़ अहियो लैयो।
पर शाहनवाज ने, क्योंकि साध संगत जी जिहड़ी राजनीति कोई भरा भरू नहीं हुंदा, इहदे विच जदों पैसे दा जां कुर्सी दा मसला हुंदा भाई भाई नूं मारन लग जांदा। शाहनवाज खान ने जहिया खान नूं कैद कर लिया,
लूट कूट बार कर दयो,
लुट कुट के उहदा राज पा खो के ओनू राज गद्दी तो फारग कर दिता, सारा राज आप संभाल लिया शाहनवाज खान ने।
इस बित काल कछक बितायो,
इस तरह दो तीन महीने बीत गए, यानी सावण दे महीने अगस्त दे महीने जकरिया मरिया सीगा, ते थोड़े दिन बाद राज पलटा हुंदा हुंदा सियाला लंघ चले, जां कह लो भी पो माघ दे दिन जिहड़े सन आ गए, थोड़े दिन लंघ गए।
शाहनवाज नवाब कहायो,
हुण सारे पासे लाहौर दा भी ते मुल्तान दा भी राज शाहनवाज खां दा हो गया। नवाब खानदानी नवाब सन, अपने आप नूं इहदा दादा भी सरबुलंद खान नवाज नवाब कहांदा सी लाहौर दा। जदों बाबे बंदे बहादुर नूं गढ़ी गुरदास नंगल दी विच्चों गिरफ्तार कीता, उहने ही ਉਹਦਾ ਹੀ ਰਾਜ ਸੀ ਉਦੋਂ ਪੰਜਾਬ ਉੱਤੇ, ਅਤੇ ਉਹਦਾ ਪੁੱਤਰ ਸੀ ਜਕਰੀਆ ਖਾਂ, ਉਦੋਂ ਜਵਾਨੀ ਵਿੱਚ ਸੀਗਾ ਜਕਰੀਆ। ਗੁਰੂ ਗੋਬਿੰਦ ਸਿੰਘ ਦੇ ਸਮੇਂ ਸਰਬੁਲੰਦ ਖਾਂ ਤੋਂ ਪਹਿਲਾਂ ਜ਼ੇਰਦਸਤ ਖਾਂ ਸੂਬਾ ਸੀ ਲਾਹੌਰ ਦਾ। ਇਹ ਜਿਹੜੇ ਖਾਨਦਾਨੀ ਨਵਾਬ ਸਨ, ਅਤੇ ਉਸੇ ਤਰ੍ਹਾਂ ਹੀ ਸ਼ਾਹਨਵਾਜ ਖਾਂ ਆਪਣੇ ਆਪ ਨੂੰ ਪੰਜਾਬ ਦਾ ਨਵਾਬ ਸੂਬੇਦਾਰ ਕਹਾਉਣ ਲੱਗਾ।
ਸੋਪੀ ਲਾਗਿਓ ਸਿੰਘਣ ਮਾਰਨ,
ਜਿਵੇਂ ਉਹਦੇ ਪਿਓ ਦਾਦੇ ਸਿੰਘਾਂ ਦੇ ਵੈਰੀ ਸਨ, ਸ਼ਾਹਨਵਾਜ ਖਾਂ ਵੀ ਉਵੇਂ ਹੀ ਆਪਣੇ ਪਿਓ ਦਾਦਿਆਂ ਦੇ ਕਦਮ ਤੇ ਚੱਲਦਾ ਹੋਇਆ ਸਿੰਘਾਂ ਨੂੰ ਮਾਰਨ ਲੱਗਾ।
ਐਸੋ ਪਿਓ ਸਮੇਂ ਕੋ ਕਾਰਨ,
ਇਹੋ ਜਿਹਾ ਸਮਾਂ ਸੀ ਸਾਧ ਸੰਗਤ ਜੀ, ਇਹ ਸਮੇਂ ਦਾ ਕਾਰਨ ਬਣ ਜਾਂਦਾ ਪਰਮੇਸ਼ਰ ਦਾ ਭਾਣਾ ਹੁੰਦਾ। ਸਿੰਘਾਂ ਦੀਆਂ ਜੇ ਸ਼ਹਾਦਤਾਂ ਹੋਣੀਆਂ ਸਨ, ਸਿੰਘਾਂ ਦੀਆਂ ਸ਼ਹਾਦਤਾਂ ਨੇ ਰੰਗ ਲਿਆਉਣਾ ਸੀ ਪੰਜਾਬ ਦੇ ਉੱਤੇ, ਨਹੀਂ ਤਾਂ ਪੰਜਾਬ ਤਾਂ ਸਦੀਆਂ ਤੋਂ ਗੁਲਾਮ ਸੀਗਾ, ਪੰਜਾਬ ਦੇ ਮਾਲਕ ਖਾਲਸੇ ਨੇ ਬਣਨਾ ਸੀ। ਇਹ ਗੁਰੂ ਸਾਹਿਬ ਗਲਗੀਧਰ ਪਾਤਸ਼ਾਹ ਦਾ ਬਚਨ ਸੀ ਕਿ ਮੇਰੇ ਖਾਲਸੇ ਦਾ ਸਾਰੀ ਦੁਨੀਆਂ ਦੇ ਰਾਜ ਹੋਵੇ, ਅਤੇ ਜਦੋਂ ਮਹਾਰਾਜ ਦਮਦਮੇ ਸਾਹਿਬ ਤੋਂ ਚੱਲੇ ਨਾ ਦੱਖਣ ਹਜ਼ੂਰ ਸਾਹਿਬ ਨੂੰ, ਅਤੇ ਡੱਲੇ ਨੂੰ ਕਹਿੰਦੇ ਡੱਲਿਆ, ਹੋਰ ਵੀ ਸਾਰੇ ਸਿੰਘਾਂ ਨੂੰ ਮਹਾਰਾਜ ਨੇ ਕਿਹਾ ਸੀ, ਸਿੰਘੋ ਸਾਡੇ ਨਾਲ ਚੱਲੋ ਦਿੱਲੀ ਜਾਣਾ, ਔਰੰਗਜ਼ੇਬ ਨੇ ਮਰ ਜਾਣਾ ਤੇ ਰਾਜ ਤੁਹਾਨੂੰ ਦਿਆਂਗੇ। ਡੱਲਿਆ, ਤੈਨੂੰ ਹਿੰਦੁਸਤਾਨ ਦਾ ਰਾਜ ਲੈ ਦਿਆਂਗੇ। ਡੱਲੇ ਨੂੰ ਵਿਸ਼ਵਾਸ ਨਾ ਆਇਆ, ਮਹਾਰਾਜ ਮਜ਼ਾਕ ਕਰਦੇ ਨੇ, ਮਹਾਰਾਜ ਐਵੇਂ ਹੀ ਗੱਲਾਂ ਕਰੀ ਜਾਂਦੇ ਆ, ਰਾਜ ਤਾਂ ਪਹਿਲਾਂ ਦਿੱਲੀ ਦਾ ਮੈਨੂੰ ਕਿੱਥੇ ਮਿਲ ਚੱਲਿਆ, ਵਿਸ਼ਵਾਸ ਨਾ ਆਇਆ। ਮਹਾਰਾਜ ਕਹਿੰਦੇ ਦਿੱਲੀ ਦਾ ਰਾਜ ਲੈ ਲਈਏ। ਡੱਲਾ ਕਹਿੰਦਾ ਮਹਾਰਾਜ ਮੈਨੂੰ ਤਾਂ ਆਹ ਤੁਹਾਡੀ ਤਲਵੰਡੀ ਸਾਬੋ ਕਹੀ ਮੇਰੇ ਵਾਸਤੇ ਕਹਿੰਦਾ ਦਿੱਲੀ ਹੈ। ਮਹਾਰਾਜ ਕਹਿੰਦੇ ਨਹੀਂ, ਉਹ ਤੂੰ ਬਚਨ ਮੰਨੀ ਦਾ ਹੁੰਦਾ। ਤਿੰਨ ਵਾਰੀ ਮਹਾਰਾਜ ਨੇ ਆਖਿਆ, ਉਹਨੇ ਤਿੰਨੇ ਵਾਰੀ ਬਚਨ ਮੋੜ ਦਿੱਤਾ। ਕਈ ਸਿੰਘਾਂ ਨੂੰ ਮਹਾਰਾਜ ਨੇ ਆਖਿਆ ਚਲੋ ਤੁਹਾਨੂੰ ਦਿੱਲੀ ਦਾ ਰਾਜ ਲੈ ਦਈਏ, ਤੇ ਸਿੰਘ ਕਹਿੰਦੇ ਨਹੀਂ ਸਾਨੂੰ ਪੰਜਾਬ ਦਾ ਰਾਜ ਲੈ ਕੇ ਦਿਓ। ਇਹ ਕਥਾ ਪੰਥ ਪ੍ਰਕਾਸ਼ ਪਿੱਛੇ ਵੀ ਆਈ ਹੋਈ ਹੈ। ਮਹਾਰਾਜ ਕਹਿੰਦੇ ਚਲੋ ਤੁਹਾਨੂੰ ਦਿੱਲੀ ਦਾ ਲੈ ਦਈਏ, ਬਾਹਰਲੇ ਮੁਲਕਾਂ ਦਾ ਰਾਜ ਲੈ ਦਈਏ। ਸਿੰਘ ਮੁੜ ਮੁੜ ਮੰਗੇ ਪੰਜਾਬ, ਸਿੰਘ ਮੁੜ ਮੁੜ ਪੰਜਾਬ ਮੰਗਦੇ। ਮਹਾਰਾਜ ਨੇ ਪੁੱਛਿਆ, ਤੁਸੀਂ ਸਾਰੇ ਮੁੜ ਮੁੜ ਕੇ ਪੰਜਾਬ ਦਾ ਰਾਜ ਕਿਉਂ ਮੰਗਦੇ ਹੋ? ਕਹਿੰਦੇ ਜੀ ਅਸੀਂ ਨਾ ਆਪਣੇ ਸ਼ਰੀਕਾਂ ਨੂੰ ਘੋੜੇ ਤੇ ਚੜ੍ਹ ਕੇ ਦਿਖਾਇਆ ਕਰਾਂਗੇ ਵੀ ਅਸੀਂ ਸਰਦਾਰ ਬਣ ਗਏ ਹਾਂ। ਮਹਾਰਾਜ ਕਹਿੰਦੇ ਬਸ ਤੁਸੀਂ ਪੰਜਾਬ ਜੋਗੇ ਹੀ ਰਹਿਣਾ, ਅਸੀਂ ਤੁਹਾਨੂੰ ਸਾਰੀ ਦੁਨੀਆਂ ਦਾ ਰਾਜ ਦਵਾਉਣਾ ਚਾਹੁੰਦੇ ਹਾਂ, ਚਲੋ ਪੰਜਾਬ ਤੇ ਤੁਹਾਡਾ ਰਾਜ ਹੋਵੇਗਾ, ਬਾਕੀ ਵੀ ਸੰਸਾਰ ਤੇ ਹੋਵੇਗਾ। ਸਾਧ ਸੰਗਤ ਜੀ ਸਮਾਂ ਉਹ ਆਉਣਾ ਸੀਗਾ, ਉਹਦੀ ਵਿੱਧ ਬਣਨੀ ਸੀ। ਆਮ ਤੌਰ ਤੇ ਜੇ ਆਪਾਂ ਕਹੀਏ ਵੀ ਕਿਸੇ ਨੂੰ ਰਾਜ ਦੇ ਦੇ, ਰਾਜ ਦੇ ਥੋੜਾ ਰਾਜ ਦਿੰਦਾ, ਕਹੁ ਕਿਸੇ ਕੋ ਰਾਜ ਨਾ ਦੇਹੈ ਜੋ ਲੈ, ਨਿੱਜ ਬਲ ਸੋ ਲੈ, ਡੰਡੇ ਨਾਲ ਹੀ ਲੈ ਜਾਂਦਾ ਰਾਜ ਤਾਂ ਖੋਇਆ ਜਾਂਦਾ, ਐਵੇਂ ਦਾ ਕੋਈ ਕਿਸੇ ਨੂੰ ਰਾਜ ਦਿੰਦਾ ਨਹੀਂ। ਤੋ ਤੁਰਕਾਂ ਨੇ ਜ਼ੁਲਮ ਕਰਨੇ ਸਨ, ਸਿੰਘਾਂ ਨੇ ਰਾਜ ਖੋਣਾ ਸੀ, ਉਹ ਸਮਾਂ ਬਣ ਗਿਆ, ਕਾਰਨ ਬਣ ਗਿਆ। ਕਵੀ ਭਾਈ ਰਤਨ ਸਿੰਘ ਜੀ ਕਹਿੰਦੇ ਹਨ,
ਲਖਪਤ ਜਸਪਤ ਪੈ ਦੀਵਾਨ,
ਸ਼ਾਹਨਵਾਜ ਖਾਨ ਦੇ ਦੋ ਦੀਵਾਨ ਬਣ ਗਏ, ਇੱਕ ਦਾ ਨਾਂ ਸੀ ਲਖਪਤ ਰਾਏ, ਇੱਕ ਦਾ ਨਾਂ ਸੀ ਜਸਪਤ ਰਾਏ। ਇਹ ਗੁਰਦਾਸਪੁਰ ਜ਼ਿਲ੍ਹੇ ਵਿੱਚ ਕਲਾਨੌਰ ਹੈ, ਇੱਕ ਕਲਾਨੌਰ ਦੇ ਰਹਿਣ ਵਾਲੇ ਸਨ, ਖੱਤਰੀ ਪਰਿਵਾਰ ਵਿੱਚੋਂ ਸਨ।
ਕਲਾਨੌਰ ਕੇ ਖੱਤਰੀ ਜਾਣ,
ਕਲਾਨੌਰ ਦੇ ਖੱਤਰੀ ਸਨ। ਇੱਕ ਦਾ ਨਾਂ ਸੀ ਲਖਪਤ ਰਾਏ, ਇੱਕ ਦਾ ਨਾਂ ਸੀ ਜਸਪਤ ਰਾਏ। ਲਖਪਤ ਰਾਏ ਨੂੰ ਆਪਾਂ ਲੱਖੂ ਕਵਾਂਗੇ ਅੱਗੇ, ਲੱਖੂ ਆਏਗਾ ਬਾਰ ਬਾਰ, ਲੱਖੂ ਲਖਪਤ ਰਾਏ ਵਾਸਤੇ ਤੇ ਜੱਸੂ ਜਸਪਤ ਰਾਏ ਵਾਸਤੇ। ਇਹ ਦੋ ਭਰਾ ਸਨ ਕਲਾਨੌਰ ਦੇ ਰਹਿਣ ਵਾਲੇ।
ਟੇਪੀ ਸਿੰਘਨ ਮਾਰਨ ਡਹ,
ਇਹ ਦੋਵੇਂ ਸਿੰਘਾਂ ਦੇ ਵੈਰੀ ਬਣ ਗਏ, ਸਿੰਘਾਂ ਨੂੰ ਮਾਰਨ ਲੱਗ ਪਏ। ਸਿੰਘਾਂ ਦੀ ਜਿੱਥੇ ਵੀ ਇਹਨਾਂ ਨੂੰ ਸੂਹ ਮਿਲਦੀ ਸੀ ਉੱਥੇ ਫੌਜ ਭੇਜ ਦਿੰਦੇ ਸੀ, ਸਿੰਘਾਂ ਨੂੰ ਸ਼ਹੀਦ ਕਰਵਾ ਦਿੰਦੇ ਸੀ।
ਹੁਣ ਸਿਉਂ ਖਾਲਸੋ ਲੜਮਰ ਗਹਿ,
ਰੋਜ਼ ਸਿੰਘਾਂ ਦਾ ਜਸਪਤ ਰਾਏ ਤੇ ਲਖਪਤ ਰਾਏ ਦੀਆਂ ਫੌਜਾਂ ਨਾਲ ਟਾਕਰਾ ਹੋਣ ਲੱਗ ਪਿਆ। ਉਦੋਂ ਸਿੰਘ ਜੰਗਲਾਂ 'ਚ ਰਹਿੰਦੇ ਸਨ, ਪਿੰਡਾਂ ਵਿੱਚ ਕਦੀ ਕਦਾਈ ਵਿਚਾਰੇ ਰਾਤ ਨੂੰ ਆਉਣਾ, ਅੱਧੀ ਰਾਤ ਨੂੰ ਸਿੰਘਾਂ ਨੇ ਆਉਣਾ ਆਪਣੇ ਬਾਲ ਬੱਚਿਆਂ ਨੂੰ ਮਿਲ ਕੇ, ਤੇ ਫਿਰ ਦਿਨ ਚੜ੍ਹਦੇ ਤੋਂ ਪਹਿਲਾਂ ਜਾਣਾ ਪੈਂਦਾ ਸੀ। ਜੇ ਦਿਨੇ ਪਤਾ ਲੱਗ ਜਾਵੇ ਵੀ ਇੱਥੇ ਸਿੰਘ ਫਿਰਦਾ ਤੇ ਉਹ ਫੌਜ ਫੜ ਲੈਂਦੀ ਸੀ ਆ ਕੇ। ਉਦੋਂ ਮਾਈਆਂ ਨੇ ਗੀਤ ਬਣਾਇਆ ਹੋਇਆ ਸੀ, ਘੋੜਾ ਤੇਰਾ ਵੇ ਸਿੰਘਾ ਡੇਢ ਹਜ਼ਾਰ ਦਾ, ਪੁਰਾਣੇ ਲੋਕ ਗੀਤ ਨੇ, ਮਾਈਆਂ ਗਾਉਂਦੀਆਂ, ਘੋੜਾ ਸਿੰਘਾ ਵੇ ਤੇਰਾ ਡੇਢ ਹਜ਼ਾਰ ਦਾ, ਰਾਤੇ ਦਾ ਆਉਣਾ ਤੇਰਾ ਸਵੇਰੇ ਦਾ ਜਾਵਣਾ। ਏਦਾਂ ਹੋਰ ਬੜੀਆਂ ਲੰਮੀਆਂ ਹੇਕਾਂ ਲਾ ਕੇ ਮਾਈਆਂ ਗਾਉਂਦੀਆਂ, ਕਿਉਂਕਿ ਸਿੰਘ ਵਿਚਾਰੇ ਰਾਤ ਨੂੰ ਹੀ ਘਰ ਆਉਂਦੇ ਸਨ, ਤੇ ਉਹ ਵੀ ਜ਼ਰੂਰੀ ਨਹੀਂ ਵੀ ਰੋਜ਼ ਆਉਂਦੇ ਸਨ। ਜਦੋਂ ਕਿਤੇ ਦਾ ਲੱਗਦਾ ਸੀ ਤਾਂ ਆਪਣੇ ਪਰਿਵਾਰ ਨੂੰ ਮਹੀਨੇ ਦੋ ਮਹੀਨੇ ਬਾਅਦ ਕਦੀ ਮਿਲਣ ਆਉਂਦੇ ਸਨ। ਲਖਪਤ ਰਾਏ ਦੀ ਫੌਜ ਸਿੰਘਾਂ ਨੂੰ ਲੱਭਦੀ ਫਿਰਦੀ ਸੀ, ਜਸਪਤ ਰਾਏ ਦੀ ਫੌਜ ਸਿੰਘਾਂ ਦਾ ਪਿੱਛਾ ਕਰਦੀ ਸੀ। ਫਿਰ ਸਿੰਘ ਜਥੇ ਬਣਾ ਲੈਂਦੇ ਸਨ, ਪੰਜ ਪੰਜ ਸੌ ਹਜ਼ਾਰ ਹਜ਼ਾਰ ਸਿੰਘਾਂ ਦੇ ਦਲ ਫਿਰਦੇ ਸਨ, ਬੁੱਢਾ ਦਲ, ਤਰਨਾ ਦਲ। ਉਹ ਫਿਰ ਜਿੱਥੇ ਸਿੰਘਾਂ ਦੇ ਦਲਾਂ ਦੇ ਟਾਕਰੇ ਹੋ ਜਾਂਦੇ ਸੀ ਤੁਰਕਾਂ ਨਾਲ, ਫੌਜ ਨਾਲ, ਉਹ ਕਈ ਵਾਰੀ ਸਿੰਘ ਸ਼ਹੀਦ ਹੋ ਜਾਂਦੇ ਸੀ, ਕਈ ਵਾਰੀ ਤੁਰਕ ਮਾਰੇ ਜਾਂਦੇ ਸੀ। ਹਾਂਜੀ,
ਸਿੱਖ ਵੀ ਰੱਖੇ ਪਤਸ਼ਾਹੀ ਦਾਵਾ,
ਕਿਉਂਕਿ ਸਿੱਖਾਂ ਕੋਲ ਵੀ ਇੱਕ ਦਾਵਾ ਸੀ ਕਿ ਅਸੀਂ ਰਾਜ ਕਰਨਾ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਇਹ ਨਾਰਾ ਗੁਰੂ ਗੋਬਿੰਦ ਸਿੰਘ ਦੇ ਸਮੇਂ ਤੋਂ ਸਿੱਖ ਰੋਜ਼ ਬੁਲਾਉਂਦੇ ਆ ਰਹੇ ਸਨ,
ਮਾਰੇ ਤੁਰਕਾਂ ਕਰਕੇ ਦਾਵਾ।
ਸਿੰਘ ਪਾਤਸ਼ਾਹੀ ਦਾਵਾ ਛੱਡਦੇ ਨਹੀਂ ਸਨ, ਸਰਕਾਰ ਕਹਿੰਦੀ ਸੀ ਵੀ ਤੁਸੀਂ ਜੇ ਰਹਿਣਾ ਤਾਂ ਇਹ ਨਾਰਾ ਜਵੰਦ ਕਰ ਦਿਓ, ਰਾਜ ਕਰਿਆ ਖਾਲਸਾ, ਇਹ ਨਾਰਾ ਨਾਲ ਬੁਲਾਇਆ ਕਰੋ। ਤੇ ਸਿੰਘ ਕਹਿੰਦੇ ਸੀ ਵੀ ਅਸੀਂ ਇਹ ਨਾਰਾ ਛੱਡਣਾ ਨਹੀਂ। ਤੇ ਰੋਜ਼ ਤੁਰਕਾਂ ਨਾਲ ਸਿੰਘਾਂ ਦੀ ਕਿਤੇ ਨਾ ਕਿਤੇ ਖਹਿਬੜਬਾਜੀ ਹੁੰਦੀ ਸੀ।
ਜੈ ਸਿੰਘਨ ਕੋ ਸੁਣੇ ਸੋ ਡੇਰਾ,
ਜਸਪਤ ਰਾਏ ਨੂੰ ਜਾਂ ਲਖਪਤ ਰਾਏ ਨੂੰ ਜਾਂ ਉਹਨਾਂ ਦੀ ਫੌਜਾਂ ਨੂੰ ਪਤਾ ਲੱਗ ਜਾਵੇ ਸਹੀ ਵੀ ਫਲਾਣੇ ਪਿੰਡ ਸਿੰਘਾਂ ਦੀ ਛਾਉਣੀ ਪਈ ਹੈ, ਸਿੰਘ ਆਏ ਨੇ, ਉੱਥੇ ਹੀ ਫੌਜ ਭੇਜ ਦਿੰਦੇ ਸਨ।
ਤੁਰਕ ਫੌਜ ਜਾ ਪਾਵੇ ਘੇਰਾ,
ਸਿੰਘਾਂ ਨੂੰ ਤੁਰਕਾਂ ਦੀ ਫੌਜ ਘੇਰਾ ਪਾ ਲੈਂਦੀ ਸੀ। ਕਿਤੇ ਵਿਚਾਰੇ ਸਿੱਖ ਰੋਟੀ ਵੀ ਨਹੀਂ ਸੀ ਪਕਾ ਕੇ ਖਾ ਸਕਦੇ, ਕਈ ਵਾਰੀ ਲੰਗਰ ਪੱਕਿਆ ਪਕਾਇਆ ਵਿੱਚੇ ਛੱਡ ਕੇ ਦੌੜਨਾ ਪੈਂਦਾ ਸੀ, ਜੰਗ ਦੇ ਮੈਦਾਨ ਵਿੱਚ ਜਾਣਾ ਪੈਂਦਾ ਸੀ।
ਦੋਹਰਾ ਲੜੈ ਮਰੈ ਸਿੰਘ ਨੱਟ ਤੁਰੈ,
ਕਹਿੰਦੇ ਕਈ ਵਾਰੀ ਲੜੈ ਮਰੈ ਸਿੰਘ ਨੱਟ ਤੁਰੈ, ਲੜਨਾ ਮਰਨਾ ਨੱਠਣਾ ਦੌੜਨਾ ਭੱਜਣਾ ਦਿਨ ਰਾਤ ਇਹ ਕੰਮ ਸੀਗਾ। ਭਾਈ ਗਿਆਨੀ ਗਿਆਨ ਸਿੰਘ ਨੇ ਲਿਖਿਆ ਨਾ, ਉਹ ਕਹਿੰਦਾ ਅੱਧੀ ਮੌਤ ਮੁਸਾਫਰੀ, ਅੱਧੀ ਮੌਤ ਮੁਸਾਫਰੀ ਤੇ ਪੂਰੀ ਮੌਤ ਹੈ ਭੁੱਖ। ਕਿਸੇ ਬੰਦੇ ਨੂੰ ਹਰ ਵੇਲੇ ਸਫ਼ਰ 'ਚ ਰਹਿਣਾ ਪਏ, ਅੱਧੀ ਮੌਤ ਹੈ ਤੇ ਪੂਰੀ ਮੌਤ ਕੀ ਹੈ, ਰੋਟੀ ਨਾ ਮਿਲੇ। ਅੱਧੀ ਮੌਤ ਮੁਸਾਫਰੀ ਪੂਰੀ ਮੌਤ ਹੈ ਭੁੱਖ, ਉਹ ਸਿੰਘਨ ਕੋ ਦੋਨੋਂ ਮਿਲੀ, ਤਿੰਨ ਕੋ ਕਹਾਂ ਹੈ ਸੁੱਖ। ਕਿੱਥੇ ਸਿੰਘ ਆਰਾਮ ਨਾਲ ਰਹਿ ਸਕਦੇ ਸਨ, ਜਿਹੜੇ ਵੀ ਪਿੰਡ ਜਾਣਾ ਉੱਥੇ ਹੀ ਤੁਰਕਾਂ ਦੀ ਫੌਜ ਨੇ ਪਿੱਛਾ ਕਰਨਾ। ਵਿਚਾਰੇ ਸਿੱਖ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਕਿਤੇ ਟਿਕ ਕੇ ਬਹਿਣਾ ਮਿਲਦਾ ਨਹੀਂ ਸੀ ਸਿੱਖਾਂ ਨੂੰ।
ਤੁਰ ਨੱਟ ਫੇਰ ਮੁੜ ਪਾਹੇ,
ਕਦੀ ਦੌੜਨਾ ਕਦੀ ਰੁਕ ਜਾਣਾ, ਕਦੀ ਲੜਨਾ ਕਦੀ ਮਰਨਾ ਕਦੀ ਮਾਰਨਾ, ਕਦੀ ਜੰਗਲਾਂ 'ਚ ਰਾਤਾਂ ਕੱਟਣੀਆਂ, ਕਦੀ ਭੁੱਖੇ ਤੇ ਆਏ ਤੇ ਤਨ ਤੇ ਕੱਪੜਾ ਵੀ ਨਹੀਂ ਸੀ ਲੱਭਿਆ ਕਰਦਾ।
ਮਾਰ ਭਜੇ ਸਿੰਘ ਜੈ ਛਪੈ ਗੱਲੇ ਤੁਰਕ ਅਕਾਹੇ,
ਸਿੰਘ ਮਾਰ ਕੇ ਦੁਸ਼ਮਣਾਂ ਨੂੰ ਭੱਜ ਕੇ ਜੰਗਲਾਂ 'ਚ ਵੜਦੇ ਸੀ, ਪਰ ਤੁਰਕ ਪਿੱਛੇ ਹੀ ਪੈ ਜਾਂਦੇ ਸੀ। ਤੁਰਕ ਦੀ ਫੌਜ ਉਹਨਾਂ ਨੂੰ ਤਨਖਾਹਾਂ ਮਿਲਦੀਆਂ ਸਨ, ਉਹਨਾਂ ਕੋਲ ਘੋੜੇ ਵੀ ਚੰਗੇ ਸਨ, ਉਹਨਾਂ ਕੋਲ ਅਸਲਾ ਵੀ ਚੰਗਾ ਸੀ, ਉਹਨਾਂ ਕੋਲ ਰਾਸ਼ਨ ਪਾਣੀ ਵੀ ਖੁੱਲ੍ਹਾ ਸੀ। ਤੇ ਸਿੰਘ ਵਿਚਾਰੇ ਕਿੱਥੇ ਜਾ ਕੇ ਲੁਕਦੇ, ਜਿੱਥੇ ਲੁਕਦੇ ਉੱਥੇ ਹੀ ਫੌਜ ਪਿੱਛੇ ਪਹੁੰਚ ਜਾਂਦੀ।
ਭਾਈ ਅੱਕ ਪੱਕ ਸਿੰਘ ਦਿਨ ਸੋ ਗੁਜ਼ਾਰੈ,
ਅੱਕ ਪੱਕ ਕੇ ਸਿੰਘ ਵਿਚਾਰੇ ਦੁਖੀ ਹੋ ਕੇ ਦਿਨ ਗੁਜ਼ਾਰਦੇ ਸਨ।
ਖੂਹਾਂ ਤੇ ਫਿਰ ਆ ਕੇ ਸਿਧਾਰੈ,
ਜੰਗਲ ਚ ਇੱਕ ਜਗ੍ਹਾ ਤੇ ਡੇਰਾ ਕੀਤਾ, ਘੜੀ ਕਜੇ ਘੋੜਿਆਂ ਨੂੰ ਪਾਣੀ ਪਿਆਉਂਦੇ, ਲੰਗਰ ਪਾਣੀ ਬਣਾਉਣ ਦੀ ਤਿਆਰੀ ਕਰਦੇ, ਇੰਨੇ ਨੂੰ ਫੌਜ ਆ ਜਾਂਦੀ। ਉਹ ਅੱਧਾ ਕਈ ਵਾਰੀ ਆਟਾ ਗੁੰਨਿਆ ਹੀ ਚੁੱਕਣਾ ਪੈਂਦਾ, ਨਾਲ ਰੋਟੀ ਪਕਾਉਣੀ ਵੀ ਨਾ ਮਿਲਦੀ। ਤੇ ਇਸ ਤਰ੍ਹਾਂ ਸਿੰਘ ਵਿਚਾਰੇ ਆਕ ਕੇ ਜੰਗਲਾਂ ਚੋਂ ਅੱਗੇ ਦੀ ਅੱਗੇ ਦੌੜੇ ਫਿਰਦੇ ਸਨ।
ਕਰਨ ਪਾਸਾਈ ਆਸਾ ਤਾਰੈ,
ਪਰ ਇੱਕ ਟੇਕ ਸੀ ਕਿ ਕਲਗੀਆਂ ਵਾਲੇ ਸਾਡੇ ਨਾਲ ਹਨ, ਧੰਨ ਗੁਰੂ ਗੋਬਿੰਦ ਸਿੰਘ ਸਾਡੇ ਅੰਗ ਸੰਗ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਬਸ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ, ਗੁਰੂ ਨੇ ਕਿਹਾ ਹੈ ਰਾਜ ਸਾਡਾ ਹੋਣਾ ਹੀ ਹੋਣਾ, ਇਹ ਆਸ ਲਾ ਕੇ ਤੁਰੇ ਫਿਰਦੇ ਸੀਗੇ।
ਭਾਵੇਂ ਦੁੱਖ ਸੋ ਸੁਖ ਵਿਚਾਰੈ,
ਉਹ ਸਿੰਘ ਦੁੱਖ ਤੇ ਸੁਖ ਨੂੰ ਇੱਕੋ ਜਿਹਾ ਮੰਨਦੇ ਸਨ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹਾ ਰੁਪੈ ਨਹੀਂ ਜਾਤਾ ਕੰਚਨ ਮਾਟੀ ਮਾਨੈ, ਦੁੱਖ ਨੂੰ ਵੀ ਸੁਖ ਸਮਝਦੇ ਸਨ।
ਬਚਨ ਗੁਰੂ ਹਮ ਸਾਜ ਪੀ ਹੋ ਹੈ,
ਇੱਕ ਗੱਲ ਕਹਿੰਦੇ ਸੀ, ਉਹ ਕਹਿੰਦੇ ਸਾਡੇ ਗੁਰੂ ਦੇ ਬਚਨ ਸੱਚੇ ਹੋਣੇ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਸਨਾ ਤੋਂ ਜਿਹੜਾ ਬਚਨ ਨਿਕਲਿਆ ਹੈ, ਜੋ ਗੁਰੂ ਨਾਨਕ ਦੇਵ ਜੀ ਨੇ ਕਾਜੀ ਰੁਕਨਦੀਨ ਨੂੰ ਕਿਹਾ ਸੀ ਮੱਕੇ ਵਿੱਚ, ਸੁਣੋ ਕਾਜੀ ਰੁਕਨਦੀਨ ਸਿੰਘ ਕਰੇਂਗੇ ਰਾਜ, ਮਲੇਸ਼ ਸਿੱਖ ਸਭ ਨਿਵੇਂਗੇ ਪੀਰ ਮੁਰੀਦ ਸਾਹਿਬ। ਮਹਾਰਾਜ ਨੇ 250 ਸਾਲ 300 ਸਾਲ ਪਹਿਲਾਂ ਹੀ ਦੱਸਤਾ ਸੀ ਗੁਰੂ ਨਾਨਕ ਸਾਹਿਬ ਨੇ ਕਿ ਖਾਲਸੇ ਦਾ ਮੇਰੇ ਸਿੰਘਾਂ ਦਾ ਰਾਜ ਹੋਵੇਗਾ। ਦਸਵੇਂ ਜਾਮੇ ਚ ਮਹਾਰਾਜ ਨੇ ਫਿਰ ਮੋਹਰ ਲਾ ਤੀ। ਸੋ ਸਿੰਘ ਕਹਿੰਦੇ ਸਾਡੇ ਗੁਰੂਆਂ ਦੇ ਬਚਨ ਹਨ, ਗੁਰੂ ਨਾਨਕ ਸਾਹਿਬ ਦੇ, ਗੁਰੂ ਗੋਬਿੰਦ ਸਿੰਘ ਜੀ ਦੇ, ਔਰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ ਹੈ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੋਈ ਹੈ, ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਹੈ, ਹਜ਼ਾਰਾਂ ਲੱਖਾਂ ਸਿੰਘ ਸ਼ਹੀਦ ਹੋ ਗਏ ਨੇ, ਉਹਨਾਂ ਦਾ ਖੂਨ ਡੁੱਲਿਆ ਐਵੇਂ ਤਾਂ ਜਾਣਾ ਨਹੀਂ, ਰਾਜ ਤਾਂ ਖਾਲਸੇ ਦਾ ਬਣਨਾ ਹੀ ਬਣਨਾ ਹੈ।
ਹਨੇ ਹਨੇ ਹਮ ਸ਼ਾਹੀ ਕਰੋ ਹੈ,
ਹਨੇ ਹਮਨੇ ਸਾਡੀ ਘੋੜ ਸਾਡਾ ਰਾਜ ਹੋਣਾ। ਹੰਨਾ ਕੀ ਹੁੰਦਾ? ਉਹਦਾ ਘੋੜੇ ਦੀ ਕਾਠੀ ਦੇ ਅੱਗੇ ਉੱਤੇ ਹੁੰਦਾ ਨਾ, ਉਹਨੂੰ ਹੰਨਾ ਕਹਿੰਦੇ ਆ, ਜਿਹੜੇ ਇਹਨੂੰ ਫੜ ਕੇ ਜਦੋਂ ਘੋੜੇ ਤੇ ਬੈਠੇ ਹੋਏ ਨਾ, ਤੇ ਅਗਲੇ ਪਾਸੇ ਲੋਹੇ ਦਾ ਕੁੰਡਾ ਜਿਹਾ ਹੁੰਦਾ, ਉਹਨੂੰ ਫੜ ਕੇ ਸਵਾਰ ਬੈਠਾ ਹੁੰਦਾ। ਕਹਿੰਦੇ ਹੰਨੇ ਹੰਨੇ ਮੀਰੀ ਫਾਰਸੇ ਦੀ, ਜਿੱਥੇ ਘੋੜ ਸਵਾਰ ਹੈ। ਉਹਨੇ ਕਿਹਾ ਤੇਰਾ ਪਿੰਡ ਕਿਹੜਾ? ਕਹਿੰਦਾ ਘੋੜੇ ਦੀ ਕਾਠੀ, ਪਿੰਡ ਮੇਰਾ ਇਹੀ ਹੈ, ਰਾਜਧਾਨੀ ਕਿਹੜੀ? ਕਹਿੰਦਾ ਘੋੜੇ ਦੀ ਕਾਠੀ ਤੇ ਹੀ ਰਾਜਧਾਨੀ ਹੈ, ਜਿੱਥੇ ਕਛਹਿਰਾ ਉੱਥੇ ਸਿੰਘਾਂ ਦੀ ਰਾਜਧਾਨੀ ਹੈ, ਉੱਥੇ ਇਸ਼ਨਾਨ ਕਰ ਲਿਆ ਤੇ ਬਸ ਇਹ ਖਾਲਸੇ ਦੀ ਰਾਜਧਾਨੀ। ਸੋ ਇਹ ਸਿੰਘਾਂ ਦਾ ਉਸ ਵੇਲੇ ਦਾ ਵਰਤਾਰਾ ਸੀਗਾ।
ਕਉ ਸਿੰਘ ਕਾਨਣ ਮੈਂ ਬਹਿ,
ਕਈ ਸਿੰਘ ਜੰਗਲਾਂ ਚ ਰਹਿੰਦੇ ਸਨ, ਦਿਨ ਰਾਤ ਜੰਗਲਾਂ ਵਿਚ ਹੀ ਗੁਜ਼ਾਰਾ ਕਰਦੇ ਸਨ।
ਸ਼ੇਰ ਬਘਿਆੜ ਖੰਡਨ ਮੈਂ ਰਹਿ,
ਸ਼ੇਰਾਂ ਤੇ ਬਘਿਆੜਾਂ ਦੀਆਂ ਖੱਡਾਂ ਚ ਲੁੱਕ ਕੇ ਟਾਈਮ ਕੱਟਣਾ ਪੈਂਦਾ ਸੀ। ਪਿੱਛੇ ਕਥਾ ਆਈ ਨਾ, ਬਘਿਆੜਾਂ ਦੀ ਖੱਡ ਚ 3 ਸਿੰਘ ਲੁਕੇ ਸਨ, ਪਿੱਛੇ ਆ ਚੁੱਕੇ। ਉਹ ਪਿਛਲੇ ਸਾਲ ਆਪਾਂ ਜਦੋਂ ਕਥਾ ਕੀਤੀ ਸੀ, ਉਹ ਪੰਥ ਪ੍ਰਕਾਸ਼ ਆਪਾਂ ਸੁਣੀ ਸੀ ਕਿ 3 ਸਿੰਘ ਖੱਡਾਂ ਚ ਲੁਕੇ ਬਘਿਆੜ ਦੀ ਖੱਡ ਚ, ਤੇ ਦੁਸ਼ਮਣਾਂ ਨੇ ਆ ਕੇ ਘੇਰਾ ਪਾ ਲਿਆ। ਪਹਿਲਾਂ ਖੱਡ ਪੁੱਟਣ ਦੀ ਕੋਸ਼ਿਸ਼ ਕੀਤੀ, ਫਿਰ ਅੱਗ ਲਾਉਣ ਕੇ ਕੋਸ਼ਿਸ਼ ਕੀਤੀ, ਫਿਰ ਪਿੰਡਾਂ ਵਾਲਿਆਂ ਨੂੰ ਕਹਿਤਾ ਵੀ ਤੁਸੀਂ ਇੱਥੇ ਰਾਖੀ ਰੱਖੋ, ਅਸੀਂ ਰੋਟੀ ਪਾਣੀ ਖਾ ਕੇ ਆਉਂਦੇ ਹਾਂ। ਤੁਰਕ ਚਲੇ ਗਏ, ਪਿੰਡਾਂ ਵਾਲੇ ਸਿੰਘਾਂ ਨਾਲ ਥੋੜਾ ਜਿਹਾ ਰੱਖਦੇ ਸੀ ਪ੍ਰੇਮ, ਉਹਨਾਂ ਨੇ ਸਿੰਘਾਂ ਨੂੰ ਰਾਤ ਨੂੰ ਕੱਢ ਦਿੱਤਾ ਵੀ ਤੁਸੀਂ ਨਿਕਲ ਜਾਓ ਖੱਡ ਵਿੱਚੋਂ। ਤੇ ਬਾਅਦ ਵਿੱਚ ਉਹ ਸਿੰਘ ਉਹਨਾਂ ਸਿੰਘਾਂ 3 ਸਿੰਘਾਂ ਦੀ ਜਾਨ ਬਚੀ ਸੀ ਪੰਥ ਪ੍ਰਕਾਸ਼ ਕਥਾ। ਏਦਾਂ ਇੱਕ ਥੋੜਾ ਕਈ ਥਾਵਾਂ 'ਚ ਹੁੰਦਾ ਸੀ, ਖੱਡਾਂ ਵਿੱਚ ਬਘਿਆੜਾਂ ਦੀਆਂ ਖੱਡਾਂ 'ਚ ਸਿੰਘ ਰਾਤਾਂ ਕੱਟਦੇ ਸਨ।
ਕਉ ਦਰਿਆਓ ਬਰੇਤੀ ਰਹਿ,
ਕਈ ਦਰਿਆਵਾਂ ਦੀ ਬਰੇਤੀ 'ਚ ਰਹਿੰਦੇ ਸੀ। ਬਰੇਤੀ ਕੀ ਹੁੰਦੀ ਹੈ? ਦਰਿਆ ਦੇ ਆਲੇ ਦੁਆਲੇ ਰੇਤਾ ਹੁੰਦਾ, ਤੇ ਕਈ ਜਗ੍ਹਾ 'ਤੇ ਕੀ ਹੁੰਦਾ ਵੀ ਦਰਿਆ ਪਾਟ ਕੇ ਦੋ ਪਾਸੇ ਹੋ ਜਾਂਦਾ, ਇੱਕ ਉਹਦੀ ਧਾਰਾ ਐਨ ਹੋ ਜਾਂਦੀ ਹੈ, ਇੱਕ ਐਨ ਹੋ ਜਾਂਦੀ, ਅੱਗੇ ਜਾ ਕੇ ਫਿਰ ਇਕੱਠੇ ਹੋ ਜਾਂਦੇ ਆ, ਉਹ ਵਿਚਕਾਰ ਇੱਕ ਟਿੱਬਾ ਜਿਹਾ ਬਣ ਜਾਂਦਾ। ਸਿੰਘ ਉੱਥੇ ਜਾ ਕੇ ਦਰਿਆਵਾਂ ਦੇ ਵਿਚਕਾਰ ਰੋਟੀ ਪਾਣੀ ਪਕਾ ਲੈਂਦੇ ਸੀ, ਕਿਉਂਕਿ ਉੱਥੇ ਜਿਹੜਾ ਦੁਸ਼ਮਣ ਆਵੇਗਾ ਦੋਵੇਂ ਪਾਸੇ ਪਾਣੀ 'ਚੋਂ ਲੰਘ ਕੇ ਆਏਗਾ, ਉਨੇ ਚਿਰ ਨੂੰ ਕਹਿੰਦੇ ਫਿਰ ਉਹਦਾ ਮੁਕਾਬਲਾ ਕਰ ਲਾਂਗੇ। ਉੱਥੇ ਕਾਨੇ ਜਿਹੇ ਹੁੰਦੇ ਸਨ, ਜਿਵੇਂ ਅਜੇ ਵੀ ਤੁਸੀਂ ਹਰੀ ਕੇ ਪੱਤਣ ਚਲੇ ਜਾਓ, ਦਰਿਆ ਸਤਲੁਜ ਬਿਆਸਾ ਇਕੱਠਾ ਹੁੰਦਾ, ਆਲੇ ਦੁਆਲੇ ਬੜਾ ਛੰਭ ਹੈ। ਇੱਦਾਂ ਦੇ ਦਰਿਆਵਾਂ ਦੇ ਜਿਹੜੇ ਕਾਨੇ ਹੁੰਦੇ ਸੀ, ਸਰਕੜੇ ਹੁੰਦੇ ਸੀ, ਉਹਨਾਂ 'ਚ ਲੁੱਕ ਕੇ ਤੇ ਸਿੰਘ ਉੱਥੇ ਰਹਿੰਦੇ ਸਨ।
ਤੁਰਕ ਜਾਹੇ ਤਾਹੀ ਥਾਂ ਲਹਿ।
ਪਰ ਤੁਰਕ ਵੀ ਬੜੇ ਧੀਰ ਸਨ, ਸਰਕਾਰੀ ਫੌਜ ਉੱਥੇ ਹੀ ਪਿੱਛੇ ਪਹੁੰਚ ਜਾਂਦੀ ਸੀ। ਸਰਕਾਰੀ ਫੌਜ ਕਹਿੰਦੀ ਸੀ ਵੀ ਸਿੱਖਾਂ ਦਾ ਨਾਮੋ ਨਿਸ਼ਾਨ ਖਤਮ ਕਰਨਾ, ਕੋਈ ਸਿੱਖ ਜਿਉਂਦਾ ਨਹੀਂ ਛੱਡਣਾ ਦੁਨੀਆਂ ਦੇ ਉੱਤੇ।
ਦੋਹੋਂ ਔਰ ਜੈ ਹੋਵੇ ਨੀਰ,
ਜਿੱਥੇ ਦੋਵੇਂ ਪਾਸੇ ਪਾਣੀ ਹੁੰਦਾ ਦਰਿਆ ਵਗਦਾ ਤੇ ਵਿਚਕਾਰ ਉੱਚੀ ਥਾਂ ਹੁੰਦੀ ਹੈ।
ਲੁਕੇ ਬਚਾਵੇ ਆਪਣਾ ਸਰੀਰ,
ਸਿੰਘ ਉੱਥੇ ਲੁਕ ਕੇ ਸੰਭਾਜਿਆਂ ਦੇ ਵਿੱਚ ਕਾਨਿਆਂ ਦੇ ਵਿੱਚ ਬੈਠੇ ਰਹਿੰਦੇ ਸੀ। ਹੁਣ ਤੁਸੀਂ ਦੇਖੋ ਕਦੀ ਉੱਥੇ ਰਹਿਣਾ ਪੈ ਜੇ ਆਪਾਂ, ਥੱਲੇ ਸੱਪ ਫਿਰਦੇ ਹੋਣ, ਸਲਾਬਾ ਹੋਵੇ, ਖਾਣ ਨੂੰ ਰੋਟੀ ਨਾ ਹੋਵੇ, ਉੱਤੋਂ ਦੁਸ਼ਮਣ ਦਾ ਡਰ ਹੋਵੇ, ਰਾਤ ਨੂੰ ਮੱਛਰ ਵੱਢਦੇ ਹੋਣ, ਤੇ ਕੋਈ ਮੰਜਾ ਬਿਸਤਰਾ ਉੱਥੇ ਥੋੜਾ ਹੁੰਦਾ ਸੀਗਾ। ਉਹ ਤਾਂ ਇਵੇਂ ਹੀ ਸਿੰਘ ਵਿਚਾਰੇ ਆਪਣੇ ਘੋੜਿਆਂ ਦੇ ਉੱਤੇ ਬਹਿ ਬਹਿ ਕੇ ਟਾਈਮ ਕੱਟ ਲੈਂਦੇ ਸਨ। ਹਾਂਜੀ,
ਤੁਰਕ ਫੌਜ ਸੌ ਚਹੁੰ ਦਲ ਵੱਲ ਰੁਕੈ।
ਤੁਰਕਾਂ ਦੀ ਫੌਜ ਚਾਰੇ ਪਾਸਿਓਂ ਬਰੇਤੀ ਨੂੰ ਵੀ ਘੇਰਾ ਪਾ ਲੈਂਦੀ ਸੀ, ਛੰਭ ਨੂੰ ਵੀ ਘੇਰਾ ਪਾ ਲੈਂਦੀ ਸੀ।
ਮਾਰ ਬਦੂਕਨ ਤਬ ਤਿੰਨ ਫੂਕੈ,
ਉਹਨਾਂ ਛੰਭਾਂ ਦੇ ਵਿੱਚ ਤੁਰਕ ਗੋਲੀਆਂ ਮਾਰ ਮਾਰ ਕੇ ਸਿੰਘਾਂ ਨੂੰ ਵਿੱਚੇ ਮਾਰ ਦਿੰਦੇ ਸਨ, ਗੋਲੀਆਂ ਅੱਗ ਲਾ ਦਿੰਦੇ ਸਨ ਛੰਭਾਂ ਨੂੰ ਤੋਪਾਂ ਚਲਾ ਕੇ। ਹਾਂਜੀ,
ਸਿੰਘ ਨੀਰ ਮੈਂ ਡੁੱਬ ਡੁੱਬ ਤਾਰੈ।
ਉਹ ਵਿਚਾਰੇ ਸਿੰਘ ਫਿਰ ਜਦੋਂ ਗੋਲੀਆਂ ਪੈਣ ਲੱਗ ਜਾਂਦੀਆਂ ਸੀ, ਉਹ ਬਰੇਤੀ ਛੱਡ ਕੇ ਪਾਣੀ ਚ ਵੜਦੇ ਸੀ ਵੀ ਪਾਣੀ ਚ ਬਚਾਂਗੇ। ਹੁਣ ਪਾਣੀ ਦੇ ਵਿੱਚ ਕਿੰਨਾ ਕੁ ਬਚਾਅ ਹੁੰਦਾ, ਸਾਹ ਲੈਣ ਲਈ ਉੱਪਰ ਆਉਂਦੇ ਫਿਰ ਗੋਲੀ ਮਾਰਦੇ, ਉਹ ਫਿਰ ਥੱਲੇ ਹੋ ਜਾਂਦੇ, ਕਈ ਵਿਚਾਰੇ ਡੁੱਬ ਕੇ ਸ਼ਹੀਦ ਹੋ ਜਾਂਦੇ ਨਦੀਆਂ ਦੇ ਵਿੱਚ।
ਤੁਰਕ ਬੰਦੂਕਾਂ ਨਾ ਫੁੰਡਣ ਕਰੈ,
ਤੁਰਕ ਬੰਦੂਕਾਂ ਬੜੀਆਂ ਲੰਮੀਆਂ ਦੇ ਨਾਲ ਦੂਰੋਂ ਮੀਲ ਮੀਲ ਤੋਂ ਗੋਲੀ ਮਾਰਦੇ ਸਨ।
ਦੋਹਰਾ ਘਰ ਤੇ ਕੱਢੇ ਸੋ ਬਣ ਲੁਕੈ, ਬਣ ਤਜ ਨੀਰ ਲੁਕਾਏ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਸਾਡੇ ਬਜ਼ੁਰਗਾਂ ਦਾ ਸਾਧ ਸੰਗਤ ਜੀ, ਇਹ ਸਾਡਾ ਪੰਥ ਦਾ ਇਹ ਹਾਲ ਸੀਗਾ। ਕੀ ਹਾਲ ਸੀ? ਘਰ ਤੇ ਲੁਕੇ, ਘਰ ਤੇ ਕੱਢੇ ਸੋ ਬਣ ਲੁਕੇ, ਘਰ ਤੋਂ ਕੱਢੇ, ਸਰਕਾਰ ਨੇ ਘਰਾਂ ਚੋਂ ਕੱਢ ਦਿੱਤੇ, ਘਰ ਚ ਨਹੀਂ ਰਹਿਣ ਦਿੱਤੇ, ਵਿਚਾਰੇ ਜੰਗਲਾਂ ਚ ਲੁਕੇ। ਉਹ ਜੰਗਲਾਂ ਚੋਂ ਕੱਢੇ, ਉਹ ਪਾਣੀ ਚ ਲੁਕੇ, ਘਰ ਤੇ ਕੱਢੇ ਸੋ ਬੰਨ ਲੁਕੇ। ਇਹ ਦੋਹਰਾ ਸਾਨੂੰ ਕੰਠ ਹੋਣਾ ਚਾਹੀਦਾ ਕਿ ਸਾਡੇ ਬਜ਼ੁਰਗਾਂ ਦਾ ਕੀ ਵਿਰਸਾ ਸੀ, ਅਸੀਂ ਕਿਹਨਾਂ ਦੇ ਬੱਚੇ ਹਾਂ, ਕੌਣ ਸੀ ਸਾਡੇ ਮਾਲਕ, ਸਾਡੇ ਵੱਡੇ ਵਡੇਰੇ। ਘਰ ਤੋਂ ਕੱਢੇ, ਜੰਗਲਾਂ ਚ ਲੁਕੇ, ਉਹ ਸਰਕਾਰ ਨੇ ਜੰਗਲਾਂ ਚੋਂ ਵੀ ਕੱਢ ਦਿੱਤੇ, ਪਾਣੀ ਚ ਲੁਕੇ। ਜੇ ਪਾਣੀ ਚ ਲੁਕੇ ਹੁਣ ਅੱਗੇ ਕਿੱਥੇ ਜਾਣ, ਕੋਈ ਥਾਂ ਹੈ? ਹਾਂਜੀ,
ਜਲ ਮੈਂ ਲੁਕੇ ਤੋਂ ਨਹਿ ਬਚੈ, ਕੋ ਸਿੰਕਤ ਜਾਹੇ।
ਕਹਿੰਦੇ ਜੇ ਜਲ ਵਿੱਚ ਵੀ ਨਹੀਂ ਸਰਕਾਰ ਰਹਿਣ ਦਿੰਦੀ ਤੇ ਫਿਰ ਕਿੱਥੇ ਜਾਣ, ਕਹੋ ਸਿੰਘ ਕਤ ਜਾਹੇ, ਕਿੱਥੇ ਜਾਣ ਵਿਚਾਰੇ। ਕੋਈ ਥਾਂ ਨਹੀਂ ਸੀ ਸਿੱਖਾਂ ਨੂੰ ਸਿਰ ਲੁਕਾਉਣ ਵਾਸਤੇ ਉਸ ਵੇਲੇ।
ਚੌਪਈ ਪਰੇ ਨਿਸਾ ਛੂਟੈ ਸਿੰਘਨ ਪਿਆਲ।
ਰਾਤ ਪੈਂਦੀ ਸੀ, ਤੁਰਕ ਥੱਕ ਕੇ ਕਿਤੇ ਰੋਟੀ ਪਾਣੀ ਖਾਣ ਨੂੰ ਬਹਿ ਜਾਂਦੇ ਸੀ, ਤਾਂ ਮਾੜਾ ਜਿਹਾ ਸਿੰਘਾਂ ਨੂੰ ਰਾਤ ਦੇ ਘੰਟੇ ਦੋ ਘੰਟੇ ਸਾਹ ਆਉਂਦਾ ਸੀਗਾ। ਰਾਤ ਦੇ ਟਾਈਮ ਤੇ ਉਹ ਕਿਤੇ 10-20 ਮੀਲ ਅੱਗੇ ਲੰਘ ਜਾਂਦੇ ਸੀ ਤੁਰਕਾਂ ਕੋਲੋਂ ਬਚ ਕੇ ਹਨੇਰੇ ਦੇ ਵਿੱਚ। ਹਾਂਜੀ,
ਤੁਰਕ ਰਲੈ ਮੁੜ ਡੇਰਨ ਨਾਲ।
ਦਿਨ ਚੜ੍ਹਦੇ ਨੂੰ ਤੁਰਕ ਫਿਰ ਪਿੱਛੇ ਪਹੁੰਚ ਜਾਂਦੇ ਸੀ, ਖੋਜ ਕੱਢ ਲੈਂਦੇ ਸੀ। ਫਿਰ ਸਿੰਘਾਂ ਦਾ ਤਾਂ ਕੋਈ ਮਦਦਗਾਰ ਨਹੀਂ ਸੀ, ਸਰਕਾਰ ਦੇ ਸਾਰੇ ਹੀ ਸੀ। ਪਿੰਡਾਂ ਵਾਲੇ ਆਪ ਹੀ ਸੂਹ ਦਿੰਦੇ ਸੀ, ਇੱਥੋਂ ਲੰਘੇ ਆ ਸਿੰਘ ਜੀ, ਇੱਧਰ ਗਏ ਆ ਜੀ, ਇੱਧਰ ਗਏ ਆ। ਸਰਕਾਰ ਦੇ ਬੰਦੇ ਹਰ ਪਿੰਡ ਵਿੱਚ ਫਿਰਦੇ ਸੀ, ਸਿੰਘਾਂ ਵਿਚਾਰਿਆਂ ਦਾ ਕੌਣ ਸੀ, ਗੁਰੂ ਹੀ ਸੀ। ਹਾਂਜੀ,
ਮੂਏ ਸਿੰਘ ਜੋ ਦੇਹ ਬਹਾਏ।
ਜਿਹੜੇ ਸਿੰਘ ਸ਼ਹੀਦ ਹੋ ਜਾਂਦੇ ਸੀ ਉਹਨਾਂ ਦੇ ਸੰਸਕਾਰ ਕਰਨ ਦਾ ਵੀ ਟਾਈਮ ਨਹੀਂ ਸੀ ਮਿਲਦਾ, ਵੀ ਆਪਣੇ ਭਰਾਵਾਂ ਦੇ ਸਰੀਰ ਹੀ ਸੰਸਕਾਰ ਕਰ ਦੀਏ। ਨਦੀ ਚ ਰੋੜਨੇ ਪੈਂਦੇ ਸੀ ਤੇ ਕਿਤੇ ਨਦੀਆਂ ਵੀ ਨਹੀਂ ਸੀ ਹੁੰਦੀਆਂ, ਸਰੀਰ ਪਏ ਰਹਿ ਜਾਂਦੇ ਸੀ, ਰੱਬ ਹੀ ਉਹਨਾਂ ਦੀ ਸੰਭਾਲ ਕਰਦਾ ਸੀ। ਹਾਂਜੀ,
ਜੋ ਜ਼ਖਮੀ ਤੇ ਲੈ ਉਠਾਏ।
ਜਿਹੜੇ ਸਿੰਘ ਜ਼ਖਮੀ ਹੁੰਦੇ ਸੀ ਉਹਨਾਂ ਨੂੰ ਘੋੜਿਆਂ ਤੇ ਗੱਡਿਆਂ ਤੇ ਲੱਦ ਕੇ ਨਾਲ ਦੌੜ ਪੈਂਦੇ ਸੀਗੇ, ਪਰ ਉਹਨਾਂ ਵਿਚਾਰਿਆਂ ਦਾ ਇਲਾਜ ਕਰਨ ਲਈ ਕੋਈ ਹਸਪਤਾਲ, ਕੋਈ ਦਵਾ ਦਾਰੂ ਉਸ ਵੇਲੇ ਹੈ ਨਹੀਂ ਸੀ।
ਕਿਸੇ ਨਾ ਜਗ੍ਹਾ ਜਾਵੇ ਜਾਹੀ।
ਆਖੋ ਸਤਨਾਮ ਸ੍ਰੀ ਵਾਹਿ। ਉਹ ਵਿਚਾਰੇ ਸਿੰਘਾਂ ਨੂੰ ਕੋਈ ਥਾਂ ਦਿਸਦੀ ਨਹੀਂ ਸੀ ਜਿੱਥੇ ਜਾਣ, ਕਿੱਥੇ ਜਾਣ? ਉਹਨਾਂ ਬਿਮਾਰਾਂ ਨੂੰ, ਰੋਗੀਆਂ ਨੂੰ, ਜਿਹਨਾਂ ਨੂੰ ਗੋਲੀਆਂ ਲੱਗੀਆਂ ਨੇ, ਜਿਹੜੇ ਮੰਜੇ ਦੇ ਪਏ ਨੇ ਭਰਾ ਆਪਣੇ, ਉਹਨਾਂ ਦਾ ਇਲਾਜ ਕਿੱਥੋਂ ਕਰਾਉਣਗੇ? ਉਹਨਾਂ ਨੂੰ ਕਿੱਥੇ ਜਾ ਕੇ ਉਹ ਉਹਨਾਂ ਨੂੰ ਬਚਾਉਣਗੇ? ਕੋਈ ਥਾਂ ਨਹੀਂ ਸੀ ਦਿਸਦੀ ਹੁੰਦੀ।
ਐਸੀ ਠੋਰ ਨਾ ਜਹਾਂ ਬਚਾਹੀ।
ਐਸੀ ਕੋਈ ਜਗ੍ਹਾ ਨਹੀਂ ਸੀ ਜਿੱਥੇ ਸਿੱਖਾਂ ਦਾ ਬਚਾਅ ਹੋ ਸਕੇ। ਪੰਜਾਬ ਦੇ ਵਿੱਚ ਪੱਤਾ ਪੱਤਾ ਸਿੰਘਾਂ ਦਾ ਵੈਰੀ ਬਣਿਆ ਹੋਇਆ ਸੀ। ਹਾਂਜੀ,
ਕੋਈ ਕਹੇ ਖਿੰਡ ਇੱਕ ਇੱਕ ਹੋਵਾ।
ਤੇ ਕਈ ਸਲਾਹ ਦੇਣ ਵਾਲੇ ਕਹਿੰਦੇ ਸੀ ਆਪਾਂ ਜਥੇਬੰਦੀ ਚ ਤੁਰਦੇ ਹਾਂ ਤਾਂ ਆਪਣੇ ਪਿੱਛੇ ਲੱਗੇ, ਆਪਾਂ ਖਿੰਡ ਜਾਈਏ, ਖਿੰਡ ਕੇ ਵੱਖਰੇ ਵੱਖਰੇ ਹੋ ਜਾਈਏ, ਕੋਈ ਇੱਧਰ ਚਲਾ ਜਾਏ, ਕੋਈ ਇੱਧਰ ਚਲਾ ਜਾਏ, ਕਿੰਨੇ ਨੂੰ ਲੱਭਣਗੇ, ਆਪਾਂ ਇੱਦਾਂ ਜਾਨ ਬਚਾ ਲਈਏ। ਸਲਾਹਾਂ ਦਿੰਦੇ ਸੀ ਆਪਸ ਵਿੱਚ।
ਕਉ ਕਹੇ ਖਿੰਡ ਮਤ ਪਤ ਖੋਵਾ।
ਤੇ ਅੱਗੋਂ ਕਈ ਕਹਿੰਦੇ ਸੀ ਸਿਆਣੇ, ਉਹ ਕਹਿੰਦੇ ਸਿੰਘੋ ਜੇ ਖਿੰਡ ਗਏ ਨਾ, ਖਿੰਡ ਕੇ ਵੀ ਆਪਣਾ ਨੁਕਸਾਨ ਹੋਏਗਾ, ਆਪਣੀ ਤਾਕਤ ਮੁੱਕ ਜਾਏਗੀ, ਇਹ ਸਾਨੂੰ ਮਾਰ ਦੇਣਗੇ ਵੱਖਰਾ ਵੱਖਰਾ ਕਰਕੇ।
ਲੜੋ ਮਰੋ ਇਨ ਤੁਰਕਨ ਨਾਲ,
ਇਕੱਠੇ ਹੀ ਰੋਕੇ ਲੋ, ਇਹਨਾਂ ਤੁਰਕਾਂ ਨਾਲ ਲੜੀ ਜਾਓ, ਮਰੀ ਜਾਓ, ਮਾਰੀ ਜਾਓ, ਇਹਨਾਂ ਨਾਲ ਗੁਰੂ ਸਾਹਿਬ ਦਾ ਹੁਕਮ ਹੈ ਵੀ ਖਾਲਸੇ ਦਾ ਇਹਨਾਂ ਨਾਲ ਖੰਡਾ ਖੜਕਦਾ ਹੀ ਰਹਿਣਾ, ਜਿੰਨਾ ਚਿਰ ਖਾਲਸੇ ਦਾ ਰਾਜ ਨਹੀਂ ਹੁੰਦਾ ਲੱਗੇ ਰਹੋ, ਕਦੀ ਦਾ ਟਾਈਮ ਆਵੇਗਾ, ਕਦੀ ਦਾ ਗੁਰੂ ਸਾਡੀ ਸੁਣੇਗਾ।
ਔਰ ਬਾਤ ਕਹੋ ਬਣੇ ਨਾ ਹਾਲ।
ਕਈ ਤਾਂ ਕਹਿੰਦੇ ਸੀ ਵੀ ਖਿੰਡ ਕੇ ਵੱਖਰੇ ਵੱਖਰੇ ਹੋ ਕੇ ਦੂਰ ਦੂਰ ਪਿੰਡਾਂ ਚ ਲੁਕ ਜਾਓ, ਤੇ ਕਈ ਕਹਿੰਦੇ ਸੀ ਜੇ ਇੱਦਾਂ ਲੁਕ ਗਏ ਨਾ, ਲੁਕਣ ਥੋੜਾ ਦੇਣਾ, ਤੁਹਾਨੂੰ ਫੜ ਲੈਣਾ, ਤੁਹਾਡੀਆਂ ਦਾੜੀਆਂ, ਤੁਹਾਡੀਆਂ ਪੱਗਾਂ, ਤੁਹਾਡੀਆਂ ਕੇਸਾਂ ਨੇ ਤੁਹਾਡੀ ਪਛਾਣ ਕਰਾ ਦੇਣੀ ਹੈ, ਤੇ ਤੁਸੀਂ ਇਕੱਠੇ ਰਹੋ ਤੇ ਲੜੀ ਜਾਓ, ਮਰੀ ਜਾਓ ਤੇ ਮਾਰੀ ਜਾਓ, ਹੋਰ ਕੋਈ ਚਾਰਾ ਨਹੀਂ ਹੈ ਇਹਨਾਂ ਦੇ ਨਾਲ। ਸੁਲ੍ਹਾ ਤਾਂ ਇਹਨਾਂ ਸੁਲ੍ਹਾ ਉਹਦੇ ਨਾਲ ਹੁੰਦੀ, ਜੇ ਦਇਆ ਹੋਵੇ, ਇਹਨਾਂ ਨੇ ਕੋਈ ਸਾਹਿਬਜ਼ਾਦਿਆਂ ਤੇ ਦਇਆ ਨਹੀਂ ਕੀਤੀ, ਜਿਹੜੇ 7 ਸਾਲ ਤੇ 9 ਸਾਲ ਦੇ ਬੱਚੇ ਸਨ, ਇਹ ਸਾਡੇ ਤੇ ਕੀ ਦਇਆ ਕਰਨਗੇ, ਸਾਨੂੰ ਇਹ ਛੱਡਣਗੇ। ਇਸ ਕਰਕੇ ਸਿੰਘ ਸਿਆਣੇ ਕਹਿੰਦੇ ਸੀ ਇਕੱਠੇ ਰਹੋ ਤੇ ਲੜੀ ਜਾਓ।
ਇੱਕ ਕਹੇ ਹਮ ਜਾਵੇ ਤਹੀਂ।
ਇੱਕ ਸਿੰਘ ਕਹਿੰਦੇ ਸੀ, ਵਿੱਚੋਂ ਹੀ ਸਲਾਹ ਹੁੰਦੀ ਸੀ, ਇਹ ਸਾਧ ਸੰਗਤ ਦੀ ਕੋਈ ਵੀ ਮੂਵਮੈਂਟ ਹੋਵੇ, ਜਥੇਬੰਦੀ ਜਦੋਂ ਬਣਦੀ ਹੈ ਉਹਦੇ ਵਿੱਚ ਸਾਰਿਆਂ ਦੀ ਸੁਣਨੀ ਵੀ ਪੈਂਦੀ ਹੈ ਤੇ ਭਾਂਤ ਭਾਂਤ ਦੀਆਂ ਬੋਲੀਆਂ ਹੁੰਦੀਆਂ ਨੇ। ਭਾਈ ਸਾਹਿਬ ਰਤਨ ਸਿੰਘ ਜੀ ਉਹ ਗੱਲ ਦੱਸ ਰਹੇ ਕਿ ਸਿੰਘ ਉਸ ਵੇਲੇ ਵੱਖਰੀਆਂ ਵੱਖਰੀਆਂ ਬੋਲੀਆਂ ਬੋਲਣ ਲੱਗ ਜਾਂਦੇ ਸੀ। ਕੋਈ ਕਹਿੰਦਾ ਸੀ ਆਪਾਂ ਉੱਥੇ ਚੱਲੀਏ,
ਲੜਨੋ ਮਰਨੋ ਹੋਵੇ ਸਹੀ,
ਜਿੱਥੇ ਡਟ ਕੇ ਲੜਾਈ ਹੋਵੇ। ਕਈ ਦਲੇਰ ਬੜੇ ਸੀਗੇ, ਉਹ ਕਹਿੰਦੇ ਆਪਾਂ ਇੱਦਾਂ ਲੁਕਦੇ ਕਿਉਂ ਫਿਰਦੇ ਹਾਂ, ਇਕੱਠੇ ਹੋਵੋ, ਆਪਾਂ ਜਾ ਕੇ ਲਾਹੌਰ ਤੇ ਕਿਉਂ ਨਾ ਹਮਲਾ ਕਰ ਦਈਏ, ਆਪਾਂ ਲਾਹੌਰ ਹੀ ਫਤਿਹ ਕਰ ਦਈਏ। ਜਿਹੜੇ ਬਹੁਤੇ ਜੋਸ਼ੀਲੇ ਸਨ ਤੇ ਜਿਹੜੇ ਹੁੰਦੇ ਸੀ ਬੁੱਢੇ ਸਿਆਣੇ, ਬਾਬਾ ਨਵਾਬ ਕਪੂਰ ਸਿੰਘ ਵਰਗੇ, ਉਹ ਕਹਿੰਦੇ ਸੀ ਸਿੰਘੋ ਲਾਹੌਰ ਅਜੇ ਆਪਣੇ ਕਾਬੂ ਨਹੀਂ ਆਉਣਾ, ਇੰਨਾ ਸੌਖਾ ਨਾ ਸਮਝੋ ਵੀ ਆਪਾਂ ਹੁਣੇ ਲਾਹੌਰ ਵੜ ਚੱਲਾਂਗੇ। ਹਰ ਚੀਜ਼ ਦਾ ਢੰਗ ਤਰੀਕਾ ਹੁੰਦਾ, ਬਿਨਾਂ ਤਰੀਕੇ ਦੇ ਕੋਈ ਕੰਮ ਕਰੋਗੇ ਨੁਕਸਾਨ ਹੋਵੇਗਾ। ਹਾਂਜੀ,
ਲੜਨ ਮਰਨ ਤੇ ਜੇ ਨਠ ਜਾਹੀ,
ਜਿਹੜੇ ਲੜਨ ਮਰਨ ਤੋਂ ਨੱਠਣਾ ਚਾਹੁੰਦੇ ਸੀ,
ਤੋ ਹਮ ਕਿਮ ਪਾਵੇ ਪਤਸ਼ਾਹੀ।
ਉਹ ਕੋ ਕਹਿੰਦੇ ਸੀ ਜਿਹੜੇ ਬਹੁਤੇ ਜੋਸ਼ੀਲੇ ਸੀ, ਉਹ ਕਹਿੰਦੇ ਜੇ ਆਪਾਂ ਇਵੇਂ ਨੱਠੇ ਭੱਜੇ ਨੱਠੇ ਭੱਜੇ ਜਿਹਨਾਂ ਤੋਂ ਡਰਦੇ ਰਹਾਂਗੇ ਤੇ ਸਾਨੂੰ ਪਾਤਸ਼ਾਹੀ ਕਿੱਥੇ ਦੇਣੀ ਇਹਨਾਂ ਨੇ, ਕਦੋਂ ਆਪਾਂ ਰਾਜ ਲਵਾਂਗੇ, ਚਲੋ ਆਪਾਂ ਲਾਹੌਰ ਤੇ ਕਬਜ਼ਾ ਕਰੀਏ। ਕੁਝ ਕਹਿੰਦੇ ਸੀ ਵੀ ਕਬਜ਼ਾ ਕਰੀਏ, ਕੁਝ ਕਹਿੰਦੇ ਸੀ ਅਜੇ ਅਜੇ ਟਾਈਮ ਨਹੀਂ ਆਇਆ, ਅਜੇ ਆਪਾਂ ਥੋੜਾ ਜਿਹਾ ਉਡੀਕ ਕਰੀਏ ਟਾਈਮ ਦੀ।
ਹਾਂਜੀ, ਖਾਲਸੇ ਇਮ ਠਹਿਰਾਈ।
ਤਾਂ ਫਿਰ ਸਾਰੇ ਸਿੰਘਾਂ ਨੇ, ਉਹ ਸਮਾਂ ਬੜਾ ਮਾੜਾ ਆ ਗਿਆ, ਸ਼ਾਹਨਵਾਜ਼ ਖਾਨ ਦੇ ਟਾਈਮ ਤੇ ਸੰਨ 1746 ਦੇ ਵਿੱਚ ਲੱਖੂ ਪਾਪੀ ਤੇ ਜੱਸੂ ਸਿੱਖਾਂ ਦੇ ਵੈਰੀ ਬਣੇ ਹੋਏ ਸਨ, ਤੇ ਸਿੰਘਾਂ ਨੇ ਫਿਰ ਇਹ ਪੱਕਾ ਕੀਤਾ।
ਹੋਏ ਫੌਜ ਕੋ ਗੈਲੋਂ ਪਾਈ,
ਉਹ ਕਹਿਣ ਲੱਗੇ ਆਪਾਂ ਜਥੇਬੰਦੀ ਬਣਾ ਕੇ ਰੱਖੀਏ ਤੇ ਫੌਜ ਦੇ ਨੇੜੇ ਨੇੜੇ ਰਿਹਾ ਕਰੀਏ ਤੇ ਆਪਾਂ ਫੌਜ ਨੂੰ ਲੁੱਟਿਆ ਕਰੀਏ, ਹੁਣ ਹੋਰ ਕੋਈ ਤਰੀਕਾ ਨਹੀਂ। ਹਾਂਜੀ,
ਲਈਏ ਘੋੜੇ ਰਾਤ ਜੈ ਸੋਵੇ।
ਆਪਾਂ ਤੁਰਕਾਂ ਦੀ ਜਿੱਥੇ ਛਾਉਣੀ ਹੁੰਦੀ ਹੈ ਨਾ, ਉਹਦੇ 10 ਕੁ ਮੀਲ ਦੂਰ ਆਪਣਾ ਡੇਰਾ ਪਾ ਲਿਆ ਕਰੀਏ, ਆਪਾਂ ਭੱਜ ਕੇ ਨਾ ਜਾਇਆ ਕਰੀਏ, ਆਪਾਂ ਇਹਨਾਂ ਨੂੰ ਤੰਗ ਕਰੀਏ, ਹੁਣ ਇਹ ਸਾਨੂੰ ਤੰਗ ਕਰਦੇ, ਆਪਾਂ ਇਹਨਾਂ ਨੂੰ ਕਰੀਏ, ਰਾਤ ਨੂੰ ਆਪਾਂ ਇਹਨਾਂ ਦੇ ਘੋੜੇ ਖੋਹ ਲਿਆ ਕਰੀਏ। ਕਈ ਵਾਰੀ ਤਾਂ ਚੁੱਪ ਚਪੀਤੇ ਸਿੰਘ ਜਾ ਕੇ ਘੋੜੇ ਖੋਹ ਲਿਆਉਂਦੇ ਸਨ ਤੇ ਕਈ ਵਾਰੀ ਉੱਥੇ ਖੰਡਾ ਵੀ ਫੜਕ ਜਾਂਦਾ ਸੀਗਾ। ਤੁਰਕਾਂ ਦੇ ਘੋੜੇ ਤਾਕਤਵਰ ਹੁੰਦੇ ਸਨ, ਉਹਨਾਂ ਦੇ ਘੋੜਿਆਂ ਨੂੰ ਖੁਰਾਕ ਚੰਗੀ ਮਿਲੀ ਹੁੰਦੀ ਸੀ, ਸਿੰਘ ਉਹ ਘੋੜੇ ਖੋਹ ਕੇ ਆਪਣੇ ਦਲ ਵਿੱਚ ਲਿਆਉਂਦੇ ਸਨ।
ਜੋ ਪਿਆਂਦੇ ਅਸਵਾਰ ਸੋ ਹੋਵੇ,
ਜਿਹੜੇ ਪੈਦਲ ਹੁੰਦੇ ਸੀ ਸਿੰਘ ਉਹਨਾਂ ਨੂੰ ਘੋੜੇ ਚਾਹੀਦੇ ਹੁੰਦੇ ਸੀ, ਘੋੜੇ ਵਾਲੇ ਦਾ ਦੌੜ ਜਾਂਦਾ ਮਿੰਟ ਚ ਉੱਡ ਜਾਂਦਾ, ਪਰ ਜਿਹਦੇ ਕੋਲ ਘੋੜਾ ਨਹੀਂ ਉਹ ਜੰਗ ਵਿੱਚ ਵਿਚਾਰਾ ਕਿਵੇਂ ਦੌੜੇਗਾ। ਉਹ ਜ਼ਿਆਦਾਤਰ ਸਿੰਘ ਫਿਰ ਉਹਨਾਂ ਤੁਰਕਾਂ ਦੇ ਘੋੜੇ ਖੋਹ ਕੇ ਲਿਆਉਂਦੇ ਸਨ ਤੇ ਉਹਨਾਂ ਦੇ ਸਵਾਰ ਹੋ ਜਾਂਦੇ ਸਨ।
ਯੈ ਸੁਣ ਸਿੰਘ ਕਈ ਪੈ ਤਿਆਰ,
ਇਹ ਸੁਣ ਕੇ ਜਦੋਂ ਸਲਾਹ ਕੀਤੀ ਜਥੇਦਾਰਾਂ ਨੇ, ਬਾਬਾ ਜੱਸਾ ਸਿੰਘ ਜੀ ਉਦੋਂ ਪੂਰੇ ਜਵਾਨੀ ਵਿੱਚ ਸਨ, ਸੁੱਖਾ ਸਿੰਘ ਮਾੜੀ ਕੰਵੋਕੀ ਵਾਲਾ ਤੇ ਸਾਧ ਸਿੰਘ ਜੀ ਜੱਸਾ ਸਿੰਘ ਆਲੂ ਵਾਲੀਆ, ਤੇ ਬਾਬਾ ਨੌਧ ਸਿੰਘ, ਇਹ ਜਿਹੜਾ ਭਾਈ ਨੌਧ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਪੜਦਾਦਾ ਤੇ ਚੜ੍ਹਤ ਸਿੰਘ ਰਣਜੀਤ ਸਿੰਘ ਦਾ ਦਾਦਾ, ਇੱਦਾਂ ਹੀ ਹੋਰ ਕਨਈਆ ਮਿਸਲ, ਨਕਈਆ ਮਿਸਲ, ਆਲੂ ਵਾਲੀਆਂ ਦੀ ਮਿਸਲ, ਸੁੱਕਰ ਚੱਕੀਆਂ ਦੀ ਮਿਸਲ, ਭੰਗੀਆਂ ਦੇ ਹਰੀ ਸਿੰਘ ਭੰਗੀ ਹੋਇਆ, ਪੰਜਵੜ ਪਿੰਡ ਹੈ ਤਰਨ ਤਾਰਨ ਦੇ ਲਾਗੇ, ਪੰਜਵੜ ਦਾ ਸੀਗਾ ਭਾਈ ਹਰੀ ਸਿੰਘ ਭੰਗੀ। ਇੱਦਾਂ ਬੜੇ ਬੜੇ ਜਿਹੜੇ ਜੰਗੀ ਜਰਨੈਲ ਸਨ ਨਾ ਸਿੱਖਾਂ ਦੇ, ਉਹਨਾਂ ਨੇ ਮਤਾ ਪਕਾ ਲਿਆ।
ਸੁੱਤੇ ਤੁਰਕਾਂ ਲੇਵੋ ਮਾਰ,
ਇਹ ਤੁਰਕ ਸਾਨੂੰ ਰੋਟੀ ਨਹੀਂ ਖਾਣ ਦਿੰਦੇ, ਸਾਨੂੰ ਬਹਿਣ ਨਹੀਂ ਦਿੰਦੇ, ਸਾਨੂੰ ਸੌਣ ਨਹੀਂ ਦਿੰਦੇ, ਫਿਰ ਇਹਨਾਂ ਨੂੰ ਹੁਣ ਆਪਾਂ ਹੱਥ ਲਾਈਏ, ਇਹਨਾਂ ਦੇ ਘੋੜੇ ਖੋਹੀਏ ਤੇ ਇਹਨਾਂ ਨੂੰ ਸੋਧਾ ਲਾਈਏ।
ਸੂਰੇ ਸਿੰਘਨ ਜੈ ਠਹਿਰਾਈ,
ਜਿਹੜੇ ਦਲੇਰ ਸਿੰਘ ਸਨ ਬਹੁਤੇ ਹੀ ਹੌਸਲੇ ਵਾਲੇ, ਉਹਨਾਂ ਨੇ ਪੱਕਾ ਨਿਯਮ ਨਿਯਤ ਕਰ ਲਿਆ, ਇਰਾਦਾ ਬਣਾ ਲਿਆ।
ਸਿੰਘ ਤੁਰੇ ਉਨ ਗੈਲੇ ਤਾਈ,
ਸਿੰਘਾਂ ਦੀ ਫੌਜ ਨਾਲ ਲੈ ਕੇ ਇਹ ਸਾਰੇ ਸਿੰਘ ਰਾਤ ਨੂੰ ਜਾ ਪੈਂਦੇ ਸਨ ਜਿੱਥੇ ਸੂਬਿਆਂ ਦੀ ਫੌਜ ਹੁੰਦੀ ਸੀ, ਉਹਨਾਂ ਦੇ ਹੱਲਾ ਬੋਲ ਕੇ ਘੋੜੇ ਖੋ ਲੈਂਦੇ ਸਨ।
ਐਸੀ ਤੌਰ ਸਿੰਘ ਉੱਠ ਚਲੇ,
ਇਸ ਤਰੀਕੇ ਦੇ ਫਿਰ ਸਿੰਘਾਂ ਨੇ ਹੱਲਾ ਵਿੱਚ ਸਿੱਧੇ ਤੌਰ ਤੇ ਆਪਾਂ ਇਹਨਾਂ ਦਾ ਮੁਕਾਬਲਾ ਕਰ ਨਹੀਂ ਸਕਦੇ, ਫੌਜ ਜ਼ਿਆਦਾ ਹੈ, ਫਿਰ ਇਹਨਾਂ ਤੋਂ ਘੋੜੇ ਖੋਣੇ ਜ਼ਰੂਰੀ ਹਨ, ਤੰਗ ਕਰਨਾ ਜ਼ਰੂਰੀ। ਇਹ ਸਾਨੂੰ ਰੋਟੀ ਨਹੀਂ ਖਾਣ ਦਿੰਦੇ, ਬਹਿਣ ਨਹੀਂ ਦਿੰਦੇ, ਕਿਸੇ ਗੁਰਦੁਆਰੇ ਮੱਥਾ ਨਹੀਂ ਟੇਕਣ ਦਿੰਦੇ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹਿਰੇ ਲੱਗੇ ਹੋਏ ਸਨ ਵੀ ਜੇ ਕੋਈ ਸਿੱਖ ਮੱਥਾ ਟੇਕਣ ਆਵੇ, ਸਰੋਵਰ ਚ ਇਸ਼ਨਾਨ ਕਰੇ, ਗੋਲੀ ਮਾਰ ਕੇ ਮਾਰ ਦਿੰਦੇ। ਤਰਨ ਤਾਰਨ ਸਰੋਵਰ ਚ ਨਹਾਉਣ ਤੇ ਪਾਬੰਦੀ ਲਾਈ ਗਈ, ਨਨਕਾਣੇ ਸਾਹਿਬ ਵੱਲ ਮੱਥਾ ਟੇਕਣ ਤੇ ਪਾਬੰਦੀ, ਜਿੰਨੇ ਵੱਡੇ ਗੁਰਦੁਆਰੇ ਸੀ ਉਹਨਾਂ ਦੇ ਫੌਜਾਂ ਦੇ ਪਹਿਰੇ ਲਾ ਦਿੱਤੇ।
ਤੁਰਕਾਂ ਫੌਜ ਕੇ ਸੰਗ ਰਲੇ,
ਸਿੰਘ ਤੁਰਕਾਂ ਦੀ ਫੌਜ ਦੇ ਨਾਲ ਰਲ ਗਏ। ਨਾਲ ਤੋਂ ਮਤਲਬ ਇਹ ਵੀ ਜਿੱਥੇ ਉਹ ਤੁਰਕਾਂ ਦੀ ਫੌਜ ਹੁੰਦੀ ਉਹਨਾਂ ਦੇ ਨੇੜੇ ਨੇੜੇ 10-5 ਮੀਲ ਅੱਗੇ ਪਿੱਛੇ ਸਿੰਘ ਰਹਿੰਦੇ, ਜਾਣ ਕੇ ਹੌਸਲਾ ਰੱਖਦੇ ਵੀ ਮਰਨਾ ਤਾਂ ਹੈ ਹੀ ਹੈ, ਵੀ ਜੇ ਮੁਕਾਬਲਾ ਹੋਵੇਗਾ ਤਾਂ ਵੀ ਦੇਖੀ ਜਾਏਗੀ, ਪਰ ਆਪਾਂ ਇਹਨਾਂ ਨੂੰ ਤੰਗ ਕਰਨਾ ਹੁਣ। ਹਾਂਜੀ,
ਦੋਹਰਾ ਸਿੰਘ ਸੋ ਡੇਰਾ ਵੇਖ ਕੇ ਬੜੇ ਫੌਜ ਮੇ ਜਾਏ,
ਜਿੱਥੇ ਤੁਰਕਾਂ ਦੀ ਫੌਜ ਦਾ ਡੇਰਾ ਹੁੰਦਾ ਸੀ ਸਿੰਘ ਜਾ ਵੜਦੇ ਸੀ।
ਤੁਰਕ ਸੋ ਥੱਕੇ ਸੋਏ ਗਏ ਲੱਗਿਓ ਖਾਲਸੇ ਦਾਏ,
ਤੁਰਕ ਥੱਕ ਕੇ ਸੁੱਤੇ ਸਿੰਘਾਂ ਦਾ ਦਾ ਲੱਗ ਗਿਆ।
ਚੌਪਈ ਸਭ ਸਿੰਘਾਂ ਘੋੜੇ ਲੈ ਖੋਲ,
ਸਿੰਘ ਬੜੇ ਫੁਰਤੀਲੇ ਹੁੰਦੇ ਸੀਗੇ, ਸਾਧ ਸੰਗਤ ਜੀ ਖਾਲਸੇ ਨੂੰ ਸਾਰੇ ਦਾਅ ਪੇਚ ਗੁਰੂ ਸਾਹਿਬ ਨੇ ਸਿਖਾਏ ਸੀ, ਇਹ ਨਹੀਂ ਵੀ ਕੱਲੀ ਮਾਲਾ ਫੇਰ ਨਹੀਂ ਸਿਖਾਈ ਸੀ, ਜਿਹੋ ਜਿਹਾ ਸਮਾਂ ਹੋਵੇ ਨਾ ਉਹੋ ਜਿਹਾ ਫਿਰ ਕੰਮ ਕਰਨਾ ਵੀ ਪੈਂਦਾ। ਫਿਰ ਸਿੰਘਾਂ ਨੇ ਕਹਿੰਦੇ ਘੋੜੇ ਜਿਹੜੇ ਸੀ ਨਾ ਤੁਰਕਾਂ ਦੇ ਖੋਲ ਲਏ,
ਉੱਪਰ ਚੜੇ ਸੋ ਸਤਿਗੁਰ ਬੋਲ,
ਸਤਿਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਯਾਦ ਕੀਤਾ, ਅਰਦਾਸੇ ਸੋਧ ਕੇ ਸਿੰਘ ਘੋੜਿਆਂ ਦੇ ਸਵਾਰ ਹੋ ਗਏ, ਤੁਰਕਾਂ ਦੇ ਘੋੜੇ ਖੋ ਲਏ,
ਦੂਜੇ ਗੈਲੇ ਲੈ ਲਗਾਏ,
ਜਿਹੜੇ ਘੋੜੇ ਦੂਜੇ ਸਨ ਹੁਣ ਘੋੜੇ ਜ਼ਿਆਦੇ ਹੋ ਗਏ ਤੇ ਸਿੰਘ ਥੋੜੇ, ਇੱਕ ਇੱਕ ਸਿੰਘ ਨੇ ਦੋ ਦੋ ਘੋੜੇ ਨਾਲ ਫੜ ਲਏ, ਲੰਮੀਆਂ ਬਾਗਾਂ ਕਰਕੇ ਰੱਸੇ ਫੜ ਲਏ, ਉਹਨਾਂ ਘੋੜਿਆਂ ਨੇ ਤੁਰਨਾ ਹੀ ਸੀ ਜਿੱਧਰ ਲੈ ਜਾਣਾ, ਜਿਹਨੇ ਇੱਕ ਘੋੜੇ ਤੇ ਸਵਾਰ ਹੋ ਗਏ, ਇੱਕ ਅੱਧਾ ਨਾਲ ਫੜ ਲਿਆ ਹੋਰ। ਹਾਂਜੀ,
ਗੈਲ ਪੜੇ ਤੁਸੀਂ ਆਵੇ ਕਾਏ,
ਜਿਹੜਾ ਕੋਈ ਪਿੱਛੋਂ ਫੜਨ ਰੋਕਣ ਆਇਆ ਤੁਰਕ ਮਾਰ ਕੇ ਬਰਛੀਆਂ ਪਰੋ ਦਿੱਤੇ ਤੁਰਕ।
ਦੋਹਰਾ ਜਿਤਨੇ ਘੋੜੇ ਥੇ ਮਰੇ ਉਤਨੇ ਸਿੰਘਨ ਲੀਨਾ,
ਜਿੰਨੇ ਘੋੜੇ ਪਿਛਲੀਆਂ ਲੜਾਈਆਂ ਚ ਸਿੱਖਾਂ ਦੇ ਮਾਰੇ ਗਏ ਸਨ, ਜਿੰਨੇ ਘੋੜਿਆਂ ਦੀ ਲੋੜ ਸੀ ਉਸ ਨਾਲੋਂ ਵੀ ਜ਼ਿਆਦਾ ਘੋੜੇ ਤੁਰਕਾਂ ਤੋਂ ਖੋ ਲਏ।
ਨਿਤਾ ਪ੍ਰਤ ਐਸੀ ਵਿਦ ਕਰ ਫੌਜ ਤੁਰਕ ਪਈ ਖੀਨਾ,
ਏਦਾਂ ਰੋਜ਼ ਕਰਨ ਲੱਗ ਪਏ, ਤੁਰਕਾਂ ਦੀ ਫੌਜ ਕਮਜ਼ੋਰ ਹੋ ਗਈ। ਹੁਣ ਸਭ ਤੋਂ ਵੱਡੀ ਫੌਜ ਕੋਲ ਉਸ ਵੇਲੇ ਤਾਕਤ ਸੀ ਘੋੜਾ ਜਾਂ ਹਥਿਆਰ, ਸਿੰਘ ਘੋੜੇ ਲੈ ਜਾਂਦੇ ਸੀ, ਹਥਿਆਰ ਖੋਹ ਕੇ ਲੈ ਜਾਂਦੇ ਸੀ, ਤੇ ਤੁਰਕ ਕੀ ਕਰਦੇ, ਤੁਰਕਾਂ ਨੂੰ ਔਖਾ ਹੋ ਗਿਆ।
ਦੇਖੋ ਭਾਈ ਗੁਰੂ ਕਲਾ ਆਏ ਮਾਰਨ ਓਏ,
ਭਾਈ ਰਤਨ ਸਿੰਘ ਜੀ ਪੰਗੂ ਕਹਿੰਦੇ ਆ, ਦੇਖੋ ਭਾਈ ਗੁਰੂ ਦੀ ਕਲਾ, ਗੁਰੂ ਖੇਡ ਕੀ ਵਰਤਾਂਦਾ, ਜਿਹੜੇ ਸਿੱਖਾਂ ਨੂੰ ਮਾਰਨ ਆਏ ਸੀ,
ਤੋ ਮਾਰੇ ਖਾਲਸੇ ਤੁਰਕ ਘਣੇ ਥੇ ਸੋਏ,
ਖਾਲਸੇ ਨੇ ਉਹ ਸਾਰੇ ਤੁਰਕ ਮਾਰ ਕਰਤੇ, ਉਹ ਜਿਹੜੇ ਬਹੁਤ ਵੱਡੇ ਵੱਡੇ ਖਾਨ ਬਹਾਦਰ ਚੜ ਚੜ ਕੇ ਆਏ ਸੀ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾਣ, ਉਹਨਾਂ ਦੀਆਂ ਲਾਸ਼ਾਂ ਵੀ ਘਰ ਨਹੀਂ ਗਈਆਂ, ਸਿੰਘਾਂ ਨੇ ਪਰੋਸਟੇ ਕਈ ਮਾਰ ਦਿੱਤੇ, ਕਈਆਂ ਦੇ ਘੋੜੇ ਖੋਹ ਲਏ, ਕਈਆਂ ਦੇ ਹਥਿਆਰ ਖੋਹ ਲਏ। ਪੰਜਾਬ ਦੇ ਵਿੱਚ ਫੇਰ ਸਿੰਘਾਂ ਨੇ ਹੱਥ ਚੰਗੇ ਕਰੜੇ ਤੁਰਕਾਂ ਨੂੰ ਲਾ ਦਿੱਤੇ।
ਚੌਪਈ ਤੁਰਕ ਫੌਜ ਫਿਰ ਬਹੁਤੀ ਆਵੇ।
ਹੁਣ ਤੁਰਕਾਂ ਦੇ ਕੋਲ ਸਰਕਾਰੀ ਤਾਕਤ ਸੀ, ਪੈਸਾ ਸੀਗਾ, ਉਹ ਪਿੱਛੋਂ ਹੋਰ ਫੌਜ ਭਰਤੀ ਕਰਕੇ ਭੇਜ ਦਿੰਦੇ ਨੇ।
ਥੋੜੇ ਸਿੰਘ ਸੋ ਤਹਿ ਲੁਕ ਜਾਵੇ,
ਜਿਹੜੇ ਸਿੰਘ ਥੋੜੇ ਹੁੰਦੇ ਨੇ, ਜਦੋਂ ਸਿੰਘਾਂ ਦੇ ਕੋਲ ਤਾਕਤ ਘੱਟ ਹੁੰਦੀ ਹੈ, ਸਿੰਘ ਬੜੇ ਨੀਤੀਵਾਨ, ਐਵੇਂ ਸਿੰਘਾਂ ਨੇ ਕਦੀ ਆਪਣਾ ਨੁਕਸਾਨ ਨਹੀਂ ਹੋਣ ਦਿੱਤਾ। ਉਹ ਸਿੰਘ ਵੇਖ ਲੈਂਦੇ ਸੀ ਵੀ ਹੁਣ ਮੌਕਾ ਕਿਹੋ ਜਿਹਾ, ਤੇ ਫਿਰ ਜੰਗਲ ਦੇ ਵਿੱਚ ਲੁਕ ਜਾਂਦੇ ਸੀ, ਗੁਪਤ ਹੋ ਜਾਂਦੇ ਸੀ। ਖਾਲਸਾ ਕਹਿੰਦੇ ਹਰਨ ਭਰਨ ਹੋ ਗਿਆ, ਬੋਲਾ ਸਿੰਘਾਂ ਦਾ, ਕਹਿੰਦੇ ਸਿੰਘ ਹਰਨ ਭਰਨ ਹੋ ਗਏ, ਦੌੜ ਗਏ। ਹਰਨ ਭਰਨ ਹੋਣ ਦਾ ਇਹ ਮਤਲਬ ਹੈ, ਤੇ ਹਰਨ ਭਰਨ ਹੋ ਗਏ ਸਿੰਘ, ਜੰਗਲਾਂ 'ਚ ਜਾ ਕੇ ਲੁਕ ਜਾਂਦੇ ਸਨ। ਹਾਂਜੀ,
ਤਾਂ ਲੁਕੇ ਜਾਏ ਹੋਏ ਵੱਡ ਝੱਲ,
ਲੁਕਦੇ ਕਿੱਥੇ ਸਨ? ਜਿਹੜਾ ਬਹੁਤ ਵੱਡਾ ਝੱਲ ਹੋਵੇ, ਕੋਈ ਜੰਗਲ ਹੋਵੇ ਜਿਹਦੇ ਵਿੱਚ ਤੁਰਕਾਂ ਨੂੰ ਵੜਨਾ ਬਹੁਤ ਔਖਾ ਹੋਵੇ, ਉੱਥੇ ਲੁਕਦੇ ਸਨ ਜਾ ਕੇ।
ਲੇਵੈ ਗੜ ਕਾਨਨ ਕੋ ਮਲ,
ਕਿਲਿਆ ਆਪਣਾ ਉਹਨਾਂ ਨੇ ਕਿਲਾ ਜੰਗਲ ਨੂੰ ਬਣਾਇਆ ਹੋਇਆ ਸੀ, ਜੰਗਲ ਖਾਲਸੇ ਦਾ ਕਿਲਾ ਸੀ। ਹਾਂਜੀ,
ਰਾਤ ਸਿੰਘ ਹੋਏ ਬਹੁ ਹੁਸ਼ਿਆਰ,
ਦਿਨੇ ਸਾਰਾ ਦਿਨ ਚੁੱਪ ਕਰਕੇ ਜੰਗਲ ਚ ਬੈਠੇ ਰਹਿਣਾ, ਕੋਈ ਆਵਾਜ਼ ਨੀ ਕੱਢਣੀ ਵੀ ਕੌਣ ਬੈਠਾ, ਕੌਣ ਉੱਥੇ ਗਿਆ, ਕੌਣ ਆਇਆ, ਲੰਗਰ ਪ੍ਰਸ਼ਾਦਾ ਬਣਾਉਣਾ। ਜੰਗਲ ਚ ਸ਼ਿਕਾਰ ਮਿਲ ਜਾਂਦਾ ਸੀ, ਉਹ ਮਾਰ ਕੇ ਖਾ ਲੈਂਦੇ ਸੀ, ਰਾਤ ਨੂੰ ਸਿੰਘ ਨਿਕਲਦੇ ਸੀ।
ਲੇਵੈ ਤੁਰਕਨ ਕੇ ਫਿਰ ਮਾਰ,
ਰਾਤ ਨੂੰ ਚੜ੍ਹਦੇ ਖਾਲਸੇ ਜਾ ਕੇ ਤੁਰਕਾਂ ਦੀ ਫੌਜ ਦੇ ਵਿੱਚ ਕਟਾਵੱਟ ਕਰਨੇ, ਘੋੜੇ ਖੋਹ ਲੈਣੇ ਫੌਜਾਂ ਕੋਲੋਂ, ਤੁਰਕਾਂ ਦੇ ਕੋਲੋਂ।
ਦਿਨ ਮੈਂ ਤੁਰਕ ਬਹੁਤ ਮਿਲਤਾਵੈ,
ਔਰ ਦਿਨੇ ਤੁਰਕ ਪਿੱਛਾ ਕਰਦੇ, ਰਾਤ ਨੂੰ ਤੁਰਕਾਂ ਦੀ ਹਿੰਮਤ ਨਹੀਂ ਪੈਂਦੀ ਸਿੰਘਾਂ ਦੇ ਨੇੜੇ ਜਾਣ ਦੀ।
ਲੁਕੇ ਸਿੰਘ ਤਿੰਨ ਹੱਥ ਨ ਆਵੈ,
ਦਿਨੇ ਸਾਰਾ ਦਿਨ ਤੁਰਕ ਇਧਰ ਉਧਰ ਲੱਭਦੇ ਰਹਿੰਦੇ, ਜੰਗਲਾਂ ਚ ਵੜਨ ਨੂੰ ਡਰਦੇ ਸੀ, ਸਿੰਘ ਲੱਭਦੇ ਨਹੀਂ ਸੀ ਜੰਗਲਾਂ ਵਿੱਚ।
ਤੁਰਕ ਸੋ ਡਰਤੇ ਬੜੇ ਨਾ ਚੱਲ,
ਸਿੰਘਾਂ ਤੋਂ ਡਰਦੇ ਮਾਰੇ ਦਿਨੇ ਪਤਾ ਹੁੰਦਾ ਸੀ ਕਈ ਵਾਰੀ ਤੁਰਕਾਂ ਨੂੰ ਵੀ ਇੱਥੇ ਸਿੰਘਾਂ ਦਾ ਦਲ ਉਤਰਿਆ ਹੋਇਆ ਜੰਗਲ ਦੇ ਵਿੱਚ, ਪਰ ਉਹ ਇਹ ਸੋਚਦੇ ਸੀ ਵੀ ਜੇ ਅੰਦਰ ਵੜੇ ਤੇ ਸਿੱਖਾਂ ਨੇ ਸਾਡਾ ਨੁਕਸਾਨ ਬਹੁਤ ਕਰ ਦੇਣਾ, ਡਰਦੇ ਮਾਰੇ ਅੰਦਰ ਵੜਦੇ ਨਹੀਂ ਸਨ ਝੱਲਦੇ।
ਚੱਲ ਬੜਾ ਸਿੰਘ ਮਾਰਨ ਰਲ,
ਸਿੰਘ ਜੇ ਕੋਈ ਤੁਰਕ ਆ ਵੀ ਜਾਂਦੇ ਸੀ ਤੇ ਫਿਰ ਅੰਦਰੋਂ ਸਿੰਘ ਬੰਦੂਕਾਂ ਦੀ ਵਾਛੜ ਕਰਕੇ, ਤੀਰਾਂ ਦੀ ਵਾਛੜ ਕਰਕੇ ਤੁਰਕਾਂ ਦੀ ਫੌਜ ਦਾ ਬਹੁਤ ਨੁਕਸਾਨ ਕਰ ਦਿੰਦੇ ਸੀ।
ਚੱਲੋ ਸਿੰਘ ਤੋਂ ਬਾਹਰ ਜਾਵੇ,
ਚੱਲ ਜੋ ਸਿੰਘ ਤਾਂ ਹੀ ਬਾਹਰ ਨਿਕਲਦੇ ਸੀ,
ਤੁਰਕਾਂ ਫੌਜ ਦੂਰ ਸੁਣ ਪਾਵੇ।
ਜਦੋਂ ਉਹਨਾਂ ਨੂੰ ਇਹ ਪਤਾ ਲੱਗੇ ਵੀ ਤੁਰਕਾਂ ਦੀ ਫੌਜ ਦੂਰ ਚਲੀ, ਸਿੰਘਾਂ ਨੇ ਵੀ ਆਪਣੇ ਗੁਪਤਚਰ ਛੱਡੇ ਹੁੰਦੇ ਸੀ, ਭੇਸ ਬਦਲ ਕੇ ਨਾ, ਕਈ ਸਿੰਘ ਭੇਸ ਬਦਲ ਕੇ ਤੁਰਕਾਂ ਦੀ ਫੌਜ ਚ ਰਹਿੰਦੇ ਸੀ, ਉਹਨਾਂ ਨੂੰ ਪਤਾ ਹੁੰਦਾ ਸੀ ਵੀ ਇਹ ਤੁਰਕ ਕਿੱਥੇ ਨੇ, ਉਹ ਸਿੰਘਾਂ ਨੂੰ ਖਬਰ ਦਿੰਦੇ ਸੀ। ਆਮ ਪਿੰਡਾਂ ਦੇ ਵਿੱਚ ਜਿਹੜੇ ਲੋਕ ਸੀਗੇ ਉਹ ਵੀ ਕਈ ਸਿੱਖਾਂ ਦਾ ਪ੍ਰੇਮ ਕਰਦੇ ਖਬਰ ਦੇ ਦਿੰਦੇ ਸੀ। ਜਦੋਂ ਪਤਾ ਲੱਗਦਾ ਸੀ ਵੀ ਤੁਰਕ ਦੀ ਫੌਜ ਦੂਰ ਚਲੀ ਗਈ ਹੈ, ਸਿੰਘ ਬਾਹਰ ਆ ਜਾਂਦੇ ਸੀ ਜੰਗਲ ਚੋਂ, ਜਦੋਂ ਨੇੜੇ ਆਉਂਦੀ ਸੀ ਜੰਗਲ ਦੇ ਵਿੱਚ ਆਕੀ ਹੋ ਕੇ ਬਹਿ ਜਾਂਦੇ ਸੀ। ਹਾਂਜੀ,
ਮਾਰਨ ਰਸਤੇ ਦਿੱਲੀ ਲਾਹੌਰ,
ਜਦੋਂ ਤੁਰਕ ਦੀ ਫੌਜ ਥੋੜੀ ਜਿਹੀ ਦੂਰ ਹੁੰਦੀ ਸੀ, ਸਿੰਘ ਜੀਟੀ ਰੋਡ ਦੇ ਉੱਤੇ ਨਾਕਾ ਲਾ ਲੈਂਦੇ ਸੀਗੇ। ਦਿੱਲੀ ਤੋਂ ਲਾਹੌਰ ਨੂੰ ਜਿਹੜੀ ਸੜਕ ਜਾਂਦੀ ਹੈ ਨਾ, ਉਹਦੇ ਤੇ ਪਤਾ ਕਰਦੇ ਰਹਿੰਦੇ ਸੀ ਵੀ ਸਰਕਾਰੀ ਖਜ਼ਾਨਾ ਕਦੋਂ ਲੰਘਣਾ, ਜਾਂ ਸਰਕਾਰ ਦੇ ਘੋੜੇ ਕਦੋਂ ਲੰਘਣੇ, ਜਾਂ ਕੋਈ ਸੋਮਨਾ ਚਾਂਦੀ ਸਰਕਾਰ ਦਾ ਮਾਲ। ਜਦੋਂ ਪਤਾ ਲੱਗਦਾ ਸੀ ਜੀਟੀ ਰੋਡ ਦੇ ਆਲੇ ਦੁਆਲੇ ਜੰਗਲ ਚੋਂ ਨਿਕਲਦੇ ਸੀਗੇ ਤੇ ਸਰਕਾਰ ਦਾ ਖਜ਼ਾਨਾ ਲੁੱਟ ਕੇ ਫਿਰ ਜੰਗਲ ਚ ਚਲੇ ਜਾਂਦੇ ਸੀ।
ਕੋਈ ਮਾਰੇ ਰਹਾ ਪਿਸ਼ੌਰ,
ਤੇ ਕਈ ਸਿੰਘਾਂ ਦੇ ਜਥੇ ਪਿਸ਼ੌਰ ਵਾਲਾ, ਮੁਲਤਾਨ ਵਾਲਾ, ਪਰਲਾ ਜੀਟੀ ਰੋਡ ਦਾ ਨਾ, ਉਹ ਲੁੱਟ ਲੈਂਦੇ ਸੀ ਜਾ ਕੇ ਪਿਸ਼ੌਰ ਤੋਂ, ਕਾਬਲ ਤੋਂ ਆਉਂਦਿਆਂ ਹੋਇਆਂ ਜਾਂਦਿਆਂ ਹੋਇਆਂ ਸਰਕਾਰੀ ਖਜ਼ਾਨਿਆਂ ਨੂੰ ਸਿੰਘ ਸੋਧਾ ਲਾ ਦਿੰਦੇ ਸੀ।
ਅੱਗੇ ਪਿੱਛੇ ਹੋਏ ਲੁੱਟੇ ਲਾਹੌਰ,
ਜੇ ਕਿਤੇ ਮੌਕਾ ਲੱਗਦਾ ਸੀ ਲਾਹੌਰ ਦੇ ਬਾਜ਼ਾਰਾਂ ਤੱਕ ਵੀ ਲੁੱਟ ਕੇ ਆ ਜਾਂਦੇ ਸੀ। ਇੱਕ ਵਾਰੀ ਇਤਿਹਾਸ ਜ਼ਿਕਰ ਆਇਆ ਕਿ ਨਵਾਬ ਕਪੂਰ ਸਿੰਘ ਜੀ 25 ਸਿੰਘਾਂ ਦਾ, ਗੱਭਰੂਆਂ ਦਾ ਜਥਾ ਲੈ ਕੇ, ਪੂਰੀ ਜਵਾਨੀ ਵਿੱਚ ਸਨ ਨਵਾਬ ਜੀ ਉਦੋਂ, ਤੇ ਨਾਲ ਚੰਗੇ ਚੰਗੇ ਤਿਆਰ ਬਰ ਤਿਆਰ ਗੱਭਰੂ 25-30 ਸਿੰਘ ਲਏ, ਲਾਹੌਰ ਜਾ ਵੜੇ। ਭੇਸ ਬਦਲਿਆ ਹੋਇਆ ਸੀਗਾ, ਲਾਹੌਰ ਦੇ ਜਿਹੜੀ ਕੋਤਵਾਲੀ ਹੈ ਨਾ, ਥਾਣੇਦਾਰ ਦੀ ਕੁਰਸੀ ਜਿਹੜੀ ਕੋਤਵਾਲ, ਥਾਣੇਦਾਰ ਤਾਂ ਛੋਟਾ ਹੁੰਦਾ, ਕੋਤਵਾਲ ਦਾ ਮਤਲਬ ਅੱਜ ਕੱਲ੍ਹ ਦਾ ਸਮਝੋ SSP, ਪੂਰੇ ਜ਼ਿਲ੍ਹੇ ਦਾ ਜਾਂ ਪੂਰੀ ਪੁਲਿਸ ਦਾ ਇੰਚਾਰਜ, ਉਹਦੀ ਕੁਰਸੀ ਤੇ ਜਬੂਤਰੇ ਤੇ ਜਾ ਕੇ ਬੈਠ ਗਏ, 2-3 ਘੰਟੇ ਬੈਠੇ ਰਹੇ ਆਰਾਮ ਨਾਲ, ਜਿਹੜਾ ਵੀ ਕੋਈ ਆਵੇ ਉਹਦਾ ਫੈਸਲਾ ਵੀ ਕਰੀ ਗਏ। 2-3 ਘੰਟੇ ਪਿੱਛੋਂ ਨਵਾਬ ਕਪੂਰ ਸਿੰਘ ਹੋਰਾਂ ਨੇ ਸੋਚਿਆ ਵੀ ਇਹਨਾਂ ਨੂੰ ਤੇ ਪਤਾ ਨਹੀਂ ਲੱਗਦਾ, ਆਪਾਂ ਤੇ ਪਤਾ ਹੀ ਲਾਉਣ ਆਏ ਆ। ਕਹਿੰਦੇ ਨਾਲ ਦੇ ਸਿੰਘਾਂ ਦੇ ਪਾ ਕੇ ਘੋੜਿਆਂ ਦੀ ਕਾਠੀਆਂ, ਸ਼ਹਿਰ ਲਾਹੌਰ ਦਾ ਜਿਹੜਾ ਸਭ ਤੋਂ ਵੱਡਾ ਬਾਜ਼ਾਰ ਸੀ ਨਾ, ਯਾਨੀ ਸੋਨੇ ਦਾ, ਜਿੱਥੇ ਮੋਹਰਾਂ ਦਾ ਜਾਂ ਸੋਨੇ ਦਾ ਕਾਰੋਬਾਰ ਸੀ, ਉਹ ਸਾਰਾ ਹੀ ਲੁੱਟ ਕੇ ਸਾਰਾ ਸੋਨਾ ਚਾਂਦੀ ਲੈ ਕੇ ਤੇ ਕਪੂਰ ਸਿੰਘ ਜੀ ਚਕਾਰੇ ਜਾ ਕੇ ਚਲੇ ਗਏ ਤੇ ਕਹਿ ਆਏ ਵੀ ਜੇ ਤਗੜੇ ਉਹਦੇ ਆ ਕੇ ਫੜ ਲਓ ਮੈਨੂੰ। ਕਿਹਦੀ ਮਜਾਲ ਸੀ ਪਿੱਛੇ ਆਉਂਦਾ? ਇਹੋ ਜੇ ਸਿੰਘ ਕਾਰਨਾਮੇ ਕਰਦਿਆ ਕਰਦੇ ਸਨ।
ਹਿਮਕਰ ਸਿੰਘ ਮਚਾਵੇ ਰੋਰ,
ਏਦਾਂ ਬਾਬਾ ਕਪੂਰ ਸਿੰਘ ਜੀ, ਜੱਸਾ ਸਿੰਘ ਆਲੂਵਾਲੀਆ, ਬਾਬਾ ਨੌਧ ਸਿੰਘ ਵਰਗੇ, ਸੁਖਾ ਸਿੰਘ ਮਾੜੀ ਕਵੋਕੀ ਵਾਲੇ ਬੜੇ ਬੜੇ ਸਿੰਘ ਦੁਸ਼ਮਣ ਦੇ ਦੰਦ ਖੱਟੇ ਕਰਦੇ ਸੀ।
ਦੋਹਰਾ ਸਿੰਘ ਸੋ ਮਾਜੋ ਕੱਢਦਾ ਬੜੇ ਸੋ ਰਾਵੀ ਚੱਲ,
ਪਰ ਸਰਕਾਰ ਦਾ ਡੰਗ ਫੇਰ ਵੀ ਸਰਕਾਰ ਦਾ ਹੀ ਹੁੰਦਾ। ਸਿੰਘਾਂ ਦੇ ਉੱਤੇ ਜ਼ੋਰ ਪੈ ਗਿਆ, ਸਿੰਘ ਮਾਝੇ ਚੋਂ ਨਿਕਲ ਗਏ। ਮਾਝਾ ਖਾਸ ਕਰਕੇ ਅੰਮ੍ਰਿਤਸਰ ਲਾਹੌਰ ਦਾ ਇਲਾਕਾ, ਤਰਨ ਤਾਰਨ ਪੱਟੀ ਦਾ ਇਲਾਕਾ ਸਿੱਖਾਂ ਤੋਂ ਖਾਲੀ ਹੋ ਗਿਆ। ਸਿੰਘ ਵਿਚਾਰੇ ਪਿੰਡਾਂ ਚ ਤਾਂ ਕੀ, ਉਹ ਕਿਤੇ ਗੁਰਦੁਆਰੇ ਚ ਮੱਥਾ ਟੇਕਣ ਵੀ ਨਹੀਂ ਜਾ ਸਕਦੇ, ਸਾਰੇ ਇਕੱਠੇ ਹੋ ਕੇ ਝੱਲਾਂ ਜੰਗਲਾਂ ਵਿਚ ਜਾ ਲੁਕੇ।
ਮਾਰ ਲੂਟ ਖਾਵਤ ਫਿਰੈ ਰਾਖੈ ਮਿਲਕਰ ਗੱਲ,
ਮਾਰ ਕੁੱਟ ਕੇ ਖਾਣਾ ਪੈਂਦਾ ਸੀ, ਲੂਟ ਕੂਟ ਲੀਜਰ ਤੇ ਨਾ ਜੋ ਬਿਨ ਵਾਧੇ ਜਾਏ। ਤੁਰਕਾਂ ਦੇ ਦਲਾਂ ਦੇ ਵਿਚ ਸਿੰਘਾਂ ਦੀ ਫੌਜ ਫਿਰਦੀ, ਜਾ ਕੇ ਲੁੱਟਮਾਰ ਕਰਕੇ ਲਿਆਉਂਦੀ, ਤੇ ਇਸ ਤਰ੍ਹਾਂ ਸਾਧ ਸੰਗਤ ਜੀ ਗੁਜ਼ਾਰਾ ਚੱਲਦਾ ਸੀ। ਬੜਾ ਭਿਅੰਕਰ ਸਮਾਂ ਸੀ ਪੰਥ ਦੇ ਉੱਤੇ। ਦਾੜੀ ਕੇਸ ਵਾਲਾ ਕੱਲਾ ਕਿਤੇ ਲੱਭ ਜਾਂਦਾ ਸੀ, ਤੁਰਕ ਚਰਖੜੀਆਂ ਦੇ ਚਾੜ ਚਾੜ ਕੇ ਉਹਨੂੰ ਪੁੱਠੇ ਤੰਗ ਟੰਗ ਕੇ, ਉਹਦੇ ਬੰਦ ਬੰਦ ਕੱਟ ਕੱਟ ਕੇ, ਖੋਪਰੀਆਂ ਲਾ ਲਾ ਕੇ, ਬੜੇ ਤਸੀਹੇ ਦੇ ਦੇ ਕੇ ਮਾਰ ਦਿੰਦੇ ਸਨ। ਉਹ ਸਮਾਂ ਬੜਾ ਨਾਜ਼ੁਕ ਸੀ, ਸੰਨ 1746 ਦਾ ਸਮਾਂ। ਕਿੱਦਾਂ ਛੋਟਾ ਘੱਲੂਘਾਰਾ ਹੋਇਆ, ਉਹਦੀ ਭੂਮਿਕਾ ਆਰੰਭ ਹੋ ਗਈ। ਆਪ ਜੀ ਸਰਵਣ ਕਰੋਗੇ ਅਗਲੇ ਪ੍ਰਕਰਣਾਂ ਚ, ਛੋਟੇ ਘੱਲੂਘਾਰੇ ਦਾ ਇਤਿਹਾਸ ਸਾਰੀ ਸੰਗਤ ਨੇ ਸੁਣਨਾ ਹੈ। ਫਿਰ ਉਸ ਤੋਂ ਬਾਅਦ ਹੋਰ ਬੜੇ ਬੜੇ ਸਿੰਘਾਂ ਨੇ ਕਾਰਨਾਮੇ ਕੀਤੇ, ਬਹਾਦਰੀਆਂ ਕੀਤੀਆਂ। ਅੱਜ ਆਪਾਂ ਸਾਰੀ ਦੁਨੀਆਂ ਵਿਚ ਦਸਤਾਰਾਂ ਲੈ ਕੇ, ਦਾੜੀਆਂ ਲੈ ਕੇ ਫਿਰਦੇ ਹਾਂ, ਉਹਨਾਂ ਸ਼ਹੀਦਾਂ ਮਹਾਂਪੁਰਸ਼ਾਂ ਦੀ ਕੁਰਬਾਨੀ ਦੇ ਸਦਕਾ ਇਤਨੇ ਬਚਨ ਪ੍ਰਵਾਨ ਕਰਨੇ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣ ਨਾਥ ਨਾ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਗਮ ਪੂਰਨ ਮੋਹੇ
ਮਾਇਆ ਧਾਰ,
ਅੰਧਕੂਪ ਮਹਾ ਪਿਆਰ ਨਾਨਕ
ਪਾਰਿ ਉਤਾਰ,
ਹੋਏ ਪ੍ਰਭ ਸਰ ਡਾਗਤੀ ਕਿਰਪਾ
ਨਿਦ ਦਿਆਲ,
ਏਕ ਅੱਖਰ ਹਰ ਮਨ ਬਸਤ
ਨਾਨਕ ਹੋ ਤਨਿਹਾਲ,
ਵਾਹਿਗੁਰੂ ਨਾਮ ਜਹਾਜ਼ ਹੈ
ਚੜੇ ਸੋ ਤਰੇ ਪਾਰ,
ਜੋ ਸ਼ਰਧਾ ਕਰ ਸੇਮ ਦੇ ਗੁਰੂ ਪਾਰੀ
ਉਤਾਰਨ ਹਾਰ,
ਵਾਹਿਗੁਰੂ ਨਾਮ ਜਹਾਜ਼ ਹੈ
ਚੜੇ ਸੋ ਤਰੇ ਪਾਰ,
ਜੋ ਸ਼ਰਧਾ